और उन्होंने पवित्र बचना की रोशनी विच आपां विचार करनी है। कल की लड़ी आपां अगे तोरीए, कल विचार की सी हजूर दे इस शब्द नूं आधार बना के शलोक नूं के जिस प्यारे शो लिखो तिस आगे मर चलिए, फिर अर्थ अर्थ कर दें कि जिस प्यारे दे नाल दिली मुहब्बत होवे, दिली प्यार होवे, शायद कहिंदे अपने आप नूं उस दे चरणा विच कुर्बान कर दे। जिस प्यारे शो लिखो तिस आगे मर चलिए, ते जे उन्हूं प्यार भी करें ते उहदे तो बिना तू जिंदगी दे दिन बतीत करें, ते साहिब कहन लगे प्यारे तो बिना जिंदगी दे दिन बतीत करने संसार भी जीना को तरकार जोग है। जिस प्यारे सो देखो तिस आगे मर चलिए, त्रिक जीवन संसार ताका पाछ है जीवन। आओ करो कृपालता इसे शलोक दी विचार गुरु ग्रंथ साहिब दे शब्दां दी रोशनी विच आपां करिए। आप समूह माई भाई जितने भी अज हजूर दी हजूरी विच हाजर होए, कृपा करके एकाग्रता दी दात बख्शियो, क्योंकि अपने ख्यालां नूं अपने फुरनियां नूं देख के किते संकोचन दा यतन करिए। अंतर मुखो गुरु शब्द दी विचार नूं जुड़िए। विचार आरंभ करन तो पहले साथ संगत बख्शो असीस, गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। सतगुरु गुरु ग्रंथ साहिब जी की कृपा का सदका कल आप विचार की सी के प्यार परमेश्वर की वो अदुति दात है कि जो कुछ प्रभु ने इस संसार विच पैदा किया है उसका किसी दे नाल कोई ढंग दे नाल नहीं प्यार मुहब्बत जरूर है। कल बेनती की सी कि पहाड़ तो पानी चलता है, एक अंदर की तरफ लैके ते शांत हुंदा है अपने शव सागर विच लीन होके। इन बिन इसे तरह कई जीव ऐसे हैं कि जेड़े अपने प्यारे नूं मुहब्बत करदे ने, प्यार करदे ने, ते उन्हां नूं गुरु ग्रंथ साहिब दी बाणी विच थां भी दित्ती गई, ते उन्हां दी प्रीत दी, उन्हां दे प्यार दी, उन्हां दे नेह दीआं उदाहरणां लै के गुरु नानक साहिब जी दी जोत ने, भगत साहबाना ने गुरु ग्रंथ साहिब विच एक गल दृढ़ कराई, जे साईं नूं प्रीत करनीए ते इस ढंग दे नाल करी। हजूर दी अमृत बाणी विच धन गुरु अर्जुन साहिब जी दा एक शब्द हुंदा है। गुरु ग्रंथ साहिब दी बाणी पढ़न वाले गुरसिखां नूं पता है उस शब्द दी आरंभक बचन असीं पढ़ने, उहदे अंदर रहाओ दी तुक विच साहिब ने कृपा कीती है ते सानू प्रीत करन दे संबंधी उपदेश दिता। उहदे विच इक तुक हुंदी है, कहन लगे ऐसी प्रीत करो मन मेरे, आठ पैर प्रभ जानो मेरे। हुण शब्द आ गया ऐसी प्रीत करो मन मेरे, किन्ने खे मेरे मना, तू एहो जी परमात्मा नू एहो जी साई नू प्रीत कर के अच्छे पैर कदी भी प्रभु तेनू तेरे तो दूर ना पासे, अच्छे पैर तू परम पिता परमात्मा नू अपने नेड़े समझ। ध्यान दिया जे आपां लड़ी आरंभ कर लगे हां कि ऐसी प्रीत करो मन मेरे, आठ पैर प्रभ जानो मेरे। हुण जदों गुरु ग्रंथ साहिब दी बाणी विच इह शब्द ऐसी जां ऐसा आउंदा है ते कई वारी जिज्ञासू फिर सवाल करदा है कि जे ऐसी प्रीत आ गई है हुण ऐसी नूं सिद्ध करन दे लई कि कैसी प्रीत करिए कि अच्छे पैर ओ परिपूर्ण परमेश्वर अंग संग रहे। मैं अर्ज करां जदों ऐसी जां ऐसा शब्द हुंदे ने ये दोनों शब्द जड़े ने बड़ी वड्डी व्याख्या दे मुताबिक ने। जिवें असी बाणी विच इक शब्द पढ़ने हां हजूर कहिंदे ने कि जिनी ऐसा हर नाम न चेत्यो से काहे जग आए राम राजे। हुण ऐसा शब्द जेड़ा वो व्याख्या मंगदा है भी नाम कैसा ਜਿਵੇਂ ਅਸੀਂ ਬਾਣੀ ਵਿੱਚ ਪੜ੍ਹਦੇ ਹਾਂ ਰਾਮ ਜਪੋ ਜੀ ਐਸੇ ਐਸੇ, ਤੇ ਹੁਣ ਸਵਾਲ ਉੱਠਦਾ ਵੀ ਕੈਸੇ, ਐਸਾ ਸ਼ਬਦ ਕੈਸੇ ਦਾ ਉੱਤਰ ਮੰਗਦਾ, ਤੇ ਐਸੀ ਸ਼ਬਦ ਜਿਹੜਾ ਉਹ ਕੈਸੀ ਦੀ ਉੱਤਰ ਮੰਗਦਾ। ਸਾਹਿਬ ਨੇ ਸ਼ਬਦ ਬਦਲੇ ਕਿ ਰਾਮ ਜਪੋ ਜੀ ਐਸੇ ਐਸੇ, ਤੇ ਜਗਿਆਸੂ ਨੇ ਪੁੱਛਿਆ ਮਹਾਰਾਜ ਐਸੇ ਦਾ ਅਰਥ ਸਾਨੂੰ ਦੱਸੋ, ਤੇ ਅੱਗੇ ਸਾਹਿਬ ਬਾਬਾ ਕਬੀਰ ਜੀ ਕਹਿਣ ਲੱਗੇ ਧੂਹ ਪ੍ਰਹਿਲਾਦ ਜਪਿਓ ਹਰ ਜਸ਼, ਜਿਵੇਂ ਧੂਹ ਨੇ ਜਿਵੇਂ ਪ੍ਰਹਿਲਾਦ ਨੇ ਉਸ ਹਰੀ ਨੂੰ ਜਪਿਆ ਹੈ, ਤੂੰ ਇਸੇ ਤਰ੍ਹਾਂ ਸਾਈ ਨੂੰ ਜਪੀ। ਧਿਆਨ ਦਿਆ ਜੇ, ਹੁਣ ਦੇਖੋ ਦੋ ਉਦਾਹਰਣਾਂ ਨੇ ਆਉਣਾ ਪ੍ਰੀਤ ਵਾਲੇ ਪਾਸੇ, ਧਰੂ ਤੇ ਪ੍ਰਹਿਲਾਦ। ਕਿਉਂਕਿ ਮਾਤਰ ਅਰਜ਼ ਕਰਾਂ ਕਿ ਦੋਨਾਂ ਨੇ ਰੱਬ ਦੀ ਭਗਤੀ ਕੀਤੀ, ਤੇ ਦੋਨਾਂ ਵਿੱਚ ਅੰਤਰ ਇਤਨਾ ਹੈ ਕਿ ਇੱਕ ਦੀ ਮਾਂ ਭਗਤੀ ਵਾਲੇ ਪਾਸੇ ਪ੍ਰੇਰ ਕੇ ਤੋਰਦੀ ਪਈ ਏ, ਤੇ ਦੂਜੇ ਦੀ ਮਾਂ ਰੱਬ ਦੀ ਭਗਤੀ ਤੋਂ ਤੋੜ ਕੇ ਕੇਵਲ ਬਾਪ ਦਾ ਹੁਕਮ ਮੰਨਣ ਲਈ ਪ੍ਰੇਰਦੀ ਪਈ। ਦੋਨਾਂ ਦੇ ਬਚਨ ਅਸੀਂ ਪੜ੍ਹਨੇ ਹਾਂ। ਜਦੋਂ ਧਰੂ ਨੂੰ ਪੜ੍ਹਨੇ ਹਾਂ ਤੇ ਉਹਦੀ ਮਾਂ ਇੱਕੋ ਗੱਲ ਕਹਿੰਦੀ, ਜਦੋਂ ਪੁੱਛਦਾ ਮਾਂ ਕਿ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਮਨ ਮੀਤਾਂ, ਮਾਂ ਮੈਨੂੰ ਇੱਕ ਗੱਲ ਸਮਝਾ ਕਿਹੜਾ ਉਦਮ ਕਿਹੜਾ ਤਰੱਦਦ ਕਿਹੜੀ ਮੁਸ਼ਕਤ ਕਰਾਂ ਕਿ ਮੈਨੂੰ ਰਾਜ ਮਿਲ ਜਾਏ ਤੇ ਸ਼ਤਰੂ ਜਿਹੜੇ ਨੇ ਉਹ ਮੇਰੇ ਮਿੱਤਰ ਬਣ ਜਾਣ। ਦੇਖੋ ਕੈਸੇ ਕਮਾਲ ਦਾ ਉਹਨਾਂ ਵਚਨ ਕੀਤਾ। ਇਹ ਨਹੀਂ ਕਿਹਾ ਕਿ ਮੈਨੂੰ ਰਾਜ ਮਿਲੇ ਤੇ ਮੈਂ ਆਪਣੇ ਵਿਰੋਧੀਆਂ ਨੂੰ ਖਤਮ ਕਰਕੇ ਰੱਖ ਦਿਆਂ। ਕਹਿਣ ਲੱਗੇ ਮਾਂ ਰਾਜ ਵੀ ਮਿਲੇ ਤੇ ਜਿਹੜੇ ਮੇਰੇ ਤੋਂ ਨਫ਼ਰਤ ਕਰਦੇ ਨੇ ਮੇਰੇ ਮਿੱਤਰ ਵੀ ਬਣ ਜਾਣ। ਦੇਖੋ ਉਹਦੀ ਮੰਗ ਕੈਸੀ ਸਮਦ੍ਰਿਸ਼ਟੀ ਵਾਲੀ ਕਿ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵਨ ਮੀਤਾ, ਤੇ ਸਿਆਣੀ ਮਾਂ ਨੇ ਤੋਰਿਆ। ਕਹਿਣ ਲੱਗੀ ਲਾਲ ਜੀ ਜੇ ਰਾਜ ਚਾਹੀਦਾ ਹੈ ਪਰਮੇਸ਼ਰ ਆਰਾਧੀ ਹੈ ਜਿੱਦੂ ਹੋਈ ਹੈ ਪਤ ਪੁਨੀਤਾ, ਮਾਂ ਨੇ ਤੋਰਿਆ ਜੇ ਰਾਜ ਲੈਣਾ ਹੈ ਤੇ ਪਰਮੇਸ਼ਵਰ ਦੀ ਆਰਾਧਨਾ ਕਰ, ਮੈਂ ਬੇਨਤੀ ਕਰਾਂ ਗੁਰਮੁਖੋ ਇਕਾਗਰਤਾ ਬਖਸ਼ਿਓ। ਸਾਹਿਬ ਕਹਿਣ ਲੱਗੇ ਪਰਮੇਸ਼ਰ ਆਰਾਧੀ ਹੈ, ਮਾਂ ਨੇ ਆਰਾਧਨਾ ਵੱਲ ਤੋੜ ਦਿੱਤਾ, ਤੇ ਦੂਜੇ ਪਾਸੇ ਪ੍ਰਹਿਲਾਦ ਦੀ ਮਾਂ ਉਹਦੇ ਸੰਬੰਧੀ ਬਾਬਾ ਨਾਮਦੇਵ ਜੀ ਨੇ ਇੱਕ ਸ਼ਬਦ ਕਿਹਾ। ਕਹਿਣ ਲੱਗੇ ਵਸਦਾ ਬਸ ਕੀਨੀ ਸਭ ਰਾਜੇ ਬਿਨਤੀ ਕਰੇ ਪਟਰਾਨੀ, ਕਿ ਪ੍ਰਹਿਲਾਦ ਦੀ ਮਾਂ ਉਹਨੂੰ ਰੱਬ ਵਾਲੇ ਪਾਸਿਓਂ ਤੋੜਦੀ ਪਈ ਹੈ। ਤੇ ਸ਼ਰਮ ਕਿਰਪਾਲੂ ਜੀ ਕਹਿੰਦੇ ਤਰਲਾ ਲੈ ਕੇ ਕਹਿੰਦੀ ਹੈ ਮੇਰੇ ਪੁੱਤਰ ਤੇਰੇ ਬਾਪ ਨੇ ਸਾਰੀ ਧਰਤੀ ਨੂੰ ਇੱਥੇ ਵਸ ਕੀਤਾ ਪਿਆ, ਰਾਮ ਨਾਮ ਨੂੰ ਛੱਡ ਦੇ, ਆਪਣੇ ਬਾਪ ਦੇ ਹੁਕਮ ਨੂੰ ਮੰਨ ਕੇ ਉਹਦੇ ਨਾਮ ਨੂੰ ਜਪ। ਕਹਿਣ ਲੱਗੇ ਅੱਗੇ ਪੁੱਤਰ ਦਾ ਉੱਤਰ ਸੀ, ਮਾਂ ਤੂੰ ਮੈਨੂੰ ਜਨਮ ਜ਼ਰੂਰ ਦਿੱਤਾ ਹੈ, ਮੈਂ ਤੇਰਾ ਸ਼ੀਰ ਤੇਰਾ ਦੁੱਧ ਜ਼ਰੂਰ ਪੀਤਾ ਹੈ, ਪਰ ਜੇ ਤੂੰ ਮੈਨੂੰ ਰੱਬ ਦੇ ਚਰਨਾਂ ਦੀ ਪ੍ਰੀਤ ਤੋਂ ਤੋੜਨ ਦਾ ਯਤਨ ਕਰੇ ਸੱਚ ਜਾਣੀ ਮੈਂ ਤੇਰੇ ਵੱਲੋਂ ਮੂੰਹ ਮੋੜ ਲਾਂਗਾ, ਪਰ ਸਾਈਂ ਦੇ ਚਰਨਾਂ ਦੀ ਪ੍ਰੀਤ ਨਹੀਂ ਟੁੱਟੇ। ਹੁਣ ਦੇਖੋ ਇੱਕ ਮਾਂ ਤੋੜਦੀ ਪਈ ਹੈ ਭਗਤੀ ਵਾਲੇ ਪਾਸੇ, ਇੱਕ ਮਾਂ ਤੋੜਦੀ ਪਈ ਹੈ ਰੱਬ ਦੀ ਭਗਤੀ ਵੱਲੋਂ, ਤੇ ਸਾਹਿਬ ਗੁਰੂ ਗ੍ਰੰਥ ਸਾਹਿਬ ਨੇ ਸ਼ਬਦ ਵਰਤੇ ਵਸਦਾ ਬਸ ਕੀਨੀ ਸਭ ਰਾਜੇ ਬਿਨਤੀ ਕਰੇ ਪਟਰਾਨੀ, ਪੂਤ ਪ੍ਰਹਿਲਾਦ ਕਹਿਣਾ ਨੀ ਮਾਨੈ ਤਿੰਨ ਤੋਂ ਔਰੈ ਠਾਨੀ। ਪੁੱਤਰ ਨੇ ਮਾਂ ਦੀ ਗੱਲ ਨੀ ਮੰਨੀ, ਆਪਣੇ ਵਿਸ਼ੇ ਵੱਲ ਤੁਰੀਏ। ਇੱਥੇ ਜੇ ਸ਼ਬਦ ਆਇਆ ਵੀ ਰਾਮ ਜਪੋ ਜੀ ਐਸੇ ਐਸੇ, ਤੇ ਉਹ ਨਾਲ ਕਹਿ ਰਹੇ ਨੇ ਜਿਵੇਂ ਧਰੂ ਨੇ ਦ੍ਰਿੜਤਾ ਨਾਲ ਸਮਦ੍ਰਿਸ਼ਟੀ ਦੀ ਬਿਰਤੀ ਰੱਖ ਕੇ ਮਾਂ ਦੇ ਬਚਨ ਨੂੰ ਪਾਲ ਕੇ ਸਾਈਂ ਦੇ ਚਰਨਾਂ ਨਾਲ ਪ੍ਰੀਤ ਨਾ ਤੋੜੀ, ਤੇ ਜਿਵੇਂ ਪ੍ਰਹਿਲਾਦ ਨੇ ਮੋਹ ਦੀਆਂ ਤੰਦਾਂ ਨੂੰ ਤੋੜ ਕੇ ਮਾਂ ਨੇ ਤੋੜਨ ਦਾ ਯਤਨ ਕੀਤਾ, ਪਰ ਉਹਨੇ ਰੱਬ ਦੇ ਚਰਨਾਂ ਨਾਲ ਪ੍ਰੀਤ ਨਾ ਤੋੜੀ, ਜੇ ਸਾਈਂ ਨੂੰ ਪਿਆਰ ਕਰਨੀ ਤੇ ਕਿਸ ਤਰ੍ਹਾਂ ਕਰੀ। ਦੇਖੋ ਜਿਹੜੀ ਬੇਨਤੀ ਕਰ ਰਹੇ ਹਾਂ, ਸ਼ਲੋਕ ਤੋਂ ਦੂਰ ਨਹੀਂ ਜਾਣਾ ਕਿ ਜਿਸ ਪਿਆਰੇ ਸਿਓ ਨਿਖੋ ਤਿਸ ਆਕੇ ਮਰ ਚਲੀਏ। ਹਜ਼ੂਰ ਨੂੰ ਪੁੱਛਿਆ ਦਾਦਾ ਜੀ ਹੁਣ ਜਿਹੜਾ ਬਚਨ ਤੁਸੀਂ ਕਹਿ ਰਹੇ ਹੋ ਕਿ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪੈਰ ਪ੍ਰਭ ਜਾਨੋ ਨੇਰੇ, ਕਿ ਇਹੋ ਜੀ ਪ੍ਰੀਤ ਕਰੋ ਕਿ ਅੱਠੇ ਪੈਰ ਪਰਮਾਤਮਾ ਨੂੰ ਅੰਗ ਸੰਗ ਜਾਣੋ। ਹੁਣ ਇਹਦਾ ਉੱਤਰ ਲੈਣ ਦੇ ਲਈ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚੋਂ ਵਿਚਾਰ ਕਰਨੇ। ਸਾਹਿਬ ਧੰਨ ਗੁਰੂ ਨਾਨਕ ਦੇਵ ਕਿਰਪਾਲੂ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ 19 ਰਾਗਾਂ ਵਿੱਚ ਮੇਰੇ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ, ਉਹਨਾਂ ਦਾ ਸ਼੍ਰੀ ਰਾਗ ਆਰੰਭ ਵਾਲਾ ਰਾਗ ਹੈ। ਹਜ਼ੂਰ ਕਿਰਪਾਲੂ ਜੀ ਨੇ ਸ਼੍ਰੀ ਰਾਗ ਦੇ ਅੰਦਰ ਇੱਕ ਅਸ਼ਟਪਦੀ ਉਚਾਰਨ ਕੀਤੀ, ਜਿਹਦੀ ਕੱਲ ਵਿਚਾਰ ਅਸੀਂ ਸ਼ੁਰੂ ਕੀਤੀ ਸੀ ਕਿ ਮਨ ਨੂੰ ਸਮਝਾਇਆ ਕਿ ਸਾਈਂ ਨੂੰ ਪ੍ਰੀਤ ਕਿਉਂ ਜੀ ਕਰਨੀ ਹੈ, ਤੇ ਕੁਝ ਉਦਾਹਰਣਾਂ ਨੇ ਉਹ ਉਦਾਹਰਣਾਂ ਨੇ ਮੈਂ ਕਹਿੰਦਾ ਜਿਨ੍ਹਾਂ ਜੀਵਾਂ ਨੇ ਭਾਵੇਂ ਆਪਣੇ ਜਿਹਦੇ ਨਾਲ ਨੇੜ ਸੀ ਉਹਨੂੰ ਪ੍ਰੀਤ ਕੀਤੀ ਤੇ ਜੇ ਉਹ ਪ੍ਰੀਤ ਨਿਭਾ ਗਏ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉਹਨਾਂ ਜੀਵਾਂ ਦੇ ਨਾਮ ਹੀ ਦਰਜ ਕਰ ਦਿੱਤੇ। ਸਾਹਿਬ ਨੇ ਉੱਥੇ ਸ਼ੁਰੂ ਕੀਤਾ ਹੈ ਸ਼ਬਦ ਦੀ ਰਹਾਉ ਦੀ ਤੁਕ ਹੈ ਅਸ਼ਟਪਦੀ ਦੀ, ਮਨ ਵੇ ਕਿਉਂ ਛੁੱਟੇ ਬਿਨ ਪਿਆਰ, ਹੇ ਮੇਰੇ ਮਨਾ ਕਿਉਂ ਛੁੱਟੇ। ਛੁੱਟੇ ਦਾ ਅਖਰੀ ਅਰਥ ਆਪਾਂ ਕਰਾਂਗੇ ਬੰਦ ਖਲਾਸੀ ਹੋਣੀ, ਬੰਧਨ ਛੁੱਟਣੇ। ਸਾਹਿਬ ਕਹਿੰਦੇ ਜਿਹੜੇ ਤੈਨੂੰ ਮਾਇਆ ਦੇ ਬੰਧਨ ਪਏ ਨੇ, ਮੋਹ ਦੀਆਂ ਤੰਦਾਂ ਪਈਆਂ ਨੇ, ਵਿਕਾਰਾਂ ਦੇ ਬੰਧਨਾਂ ਨੇ ਬੰਨਿਆ ਹੈ, ਪਰਮਾਤਮਾ ਦੇ ਪਿਆਰ ਤੋਂ ਬਿਨਾਂ, ਸਾਈਂ ਦੀ ਪ੍ਰੀਤ ਤੋਂ ਬਿਨਾਂ ਇਹ ਬੰਧਨ ਕਦੀ ਛੁੱਟ ਨਹੀਂ ਸਕਦੇ। ਮਨ ਰੇ ਕਿਉਂ ਛੁੱਟੇ ਬਿਨ ਪਿਆਰ, ਅਗਲੀ ਬਚਨ ਕੀਤਾ ਕਹਿਣ ਲੱਗੇ ਗੁਰਮੁਖ ਅੰਤਰ ਰਵ ਰਿਹਾ ਬਖਸ਼ੇ ਭਗਤ ਭੰਡਾਰ। ਗੁਰੂ ਦੀ ਕਿਰਪਾ ਨਾਲ ਜਿਹਨੂੰ ਸਮਝ ਪੈ ਗਈ ਉਹਦੇ ਅੰਦਰ ਪਰਮਾਤਮਾ ਜੀ ਆਪ ਰਵੇ ਨੇ, ਤੇ ਗੁਰੂ ਜੀ ਨੇ ਕਿਰਪਾ ਕਰਕੇ ਉਸ ਨੂੰ ਭਗਤੀ ਦਾ ਭੰਡਾਰਾ, ਉਹਨੂੰ ਨਾਮ ਦੀ ਦਾਤ ਬਖਸ਼ ਦਿੱਤੀ। ਇਹ ਅਸ਼ਟਪਦੀ ਦੀ ਰਹਾਉ ਦੀ ਤੁਕ ਹੈ। ਹੁਣ ਪ੍ਰੀਤ ਕੈਸੀ ਕਰੀਏ, ਮੈਂ ਅੱਗੇ ਚੱਲ ਕੇ ਬੇਨਤੀ ਕਰਾਂਗਾ। ਪ੍ਰੇਮ ਸ਼ਬਦ ਆਪਾਂ ਵੀ ਵਰਤਨੇ ਕਿ ਸਤਿਗੁਰੂ ਜੀ ਅਸੀਂ ਕੇਵਲ ਤੁਹਾਡੇ ਚਰਨਾਂ ਨੂੰ ਪ੍ਰੀਤ ਕਰਦੇ ਹਾਂ। ਗੁਰਮੁਖੋ ਖਿਮਾ ਕਰਿਓ, ਕੋਈ ਸ਼ੱਕ ਨਹੀਂ ਕਿ ਆਸ਼ਕ ਵੀ ਨੇ, ਦਿਲੋਂ ਪ੍ਰੀਤ ਕਰਨ ਵਾਲੇ ਵੀ ਨੇ, ਪਰ ਸਾਡੀ ਪ੍ਰੀਤ ਕੇਵਲ ਸਵਾਰਥ ਤੇ ਜ਼ਿਆਦਾਤਰ ਦਿੱਤੀਏ। ਜੇ ਦੁਨੀਆਂ ਦੇ ਸੁੱਖ ਚਾਹੀਦੇ ਨੇ ਤੇ ਗੁਰੂ ਨੂੰ ਪਰਮਾਤਮਾ ਨੂੰ ਪ੍ਰੀਤ ਕੀਤੀ, ਜੇ ਕਿਤੇ ਦੁੱਖ ਥੋੜਾ ਜਿਹਾ ਆ ਗਿਆ ਉਸੇ ਵੇਲੇ ਪਰਮਾਤਮਾ ਨੂੰ ਉਲਾਮੇ ਦੇਣ ਲੱਗ ਪਏ। ਸੱਚ ਜਾਣੋ, ਸੱਚਾ ਪ੍ਰੇਮੀ ਕਦੀ ਉਲਾਮੇ ਨਹੀਂ ਦਿੰਦਾ, ਸੱਚਾ ਪ੍ਰੇਮੀ ਕਦੀ ਸਵਾਰਥ ਨਹੀਂ ਰੱਖਦਾ, ਸੱਚਾ ਪ੍ਰੇਮੀ ਕਦੀ ਵੀ ਮਾਲਕ ਦੇ ਸਾਹਮਣੇ ਗਿਲੇ ਨਹੀਂ ਦੇ ਕਰਦਾ। ਉਹਨੂੰ ਕਦੀ ਪ੍ਰੇਮੀ ਕਿਹਾ ਹੀ ਨਹੀਂ ਜਾਂਦਾ ਕਿ ਜਿਹੜਾ ਇੱਕ ਪਾਸੇ ਪ੍ਰੀਤ ਦੀ ਗੱਲ ਕਰੇ ਤੇ ਦੂਜਾ ਪਾਸੇ ਮਾਲਕ ਨੂੰ ਉਲਾਮੇ ਵੀ ਦੇਣ ਲੱਗ ਪਵੇ। ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ 63 ਸ਼ਲੋਕਾਂ ਵਿੱਚੋਂ ਜਿਹੜੇ ਆਸਾਂ ਕੀ ਵਾਰ ਵੀ ਸ਼ਲੋਕ ਨੇ, ਇੱਕ ਸ਼ਲੋਕ ਆਪ ਜੀ ਪੜ੍ਹਦੇ ਸੁਣਦੇ ਹੋ ਕਿ ਇਹ ਕਨੇਰੀ ਆਸ਼ਕੀ ਦੂਜੇ ਲੱਗੈ ਜਾਏ। ਉਹ ਕਾਹਦਾ ਪ੍ਰੇਮੀ ਹੋਇਆ ਭਾਈ, ਉਹ ਕਾਹਦਾ ਆਸ਼ਕ ਹੋਇਆ, ਪ੍ਰੇਮ ਕਰਨ ਵਾਲਾ ਹੋਇਆ, ਜਿਹਨੂੰ ਨੇਹ ਕਰਦਾ ਹੋਵੇ ਕੁਝ ਸਮਾਂ ਤਾਂ ਉਹਦੇ ਚਰਨਾਂ ਵਿੱਚ ਜੁੜੇ ਤੇ ਪਰਤ ਕੇ ਦੇਖੇ ਵੀ ਮੇਰਾ ਸਵਾਰਥ ਕਿਤੇ ਦੂਜੇ ਕੋਲੋਂ ਖਲ ਹੁੰਦਾ, ਉਹਨੂੰ ਛੱਡ ਕੇ ਕਿਸੇ ਦੂਜੇ ਦੇ ਸਾਹਮਣੇ ਜਾ ਕੇ ਝੁਕ ਜਾਏ, ਉਹਨੂੰ ਪ੍ਰੀਤ ਕਰਨ ਲੱਗ ਪਵੇ। ਮੇਰੇ ਸਾਹਿਬ ਕਹਿੰਦੇ ਸੱਚ ਜਾਣੋ, ਇਹੋ ਜਿਹੇ ਨੂੰ ਪ੍ਰੇਮੀ ਨਹੀਂ ਕਿਹਾ ਜਾਂਦਾ। ਤਵੱਜੋ ਦਿਓ, ਇਹ ਕਨੇਰੀ ਆਸ਼ਕੀ ਦੂਜੇ ਲੱਗੇ ਜਾਏ। ਅਗਲੀ ਤੋਂ ਨਾਨਕ ਆਸ਼ਕ ਕਾਢੀਏ, ਕਹਿੰਦੇ ਨੇ ਅਸਲ ਵਿੱਚ ਆਸ਼ਕੋ ਨੂੰ ਕਿਹਾ ਜਾਂਦਾ, ਪ੍ਰੇਮੀਓ ਨੂੰ ਕਿਹਾ ਜਾਂਦਾ, ਸਾਦਗੀ ਰਹੇ ਸਮਾਏ, ਜਿਹੜਾ ਆਪਣੀ ਜ਼ਿੰਦਗੀ ਵਿੱਚ ਕਦੀ ਵੀ ਆਪਣੇ ਪਿਆਰੇ ਤੋਂ ਮੂੰਹ ਨਾ ਮੋੜੇ, ਸਦਾ ਪਿਆਰੇ ਦੇ ਚਰਨਾਂ ਵਿੱਚ ਜੁੜਿਆ ਰਹੇ, ਅਸਲ ਵਿੱਚ ਉਹੀ ਪ੍ਰੇਮੀ ਹੈ। ਇਹ ਕਨੇਰੀ ਆਸ਼ਕੀ ਦੂਜੇ ਲੱਗੇ ਜਾਏ, ਨਾਨਕ ਆਸ਼ਕ ਕਾਂਢੀਏ, ਸਾਦੀ ਰਹਿ ਸਮਾਏ। ਅਗਲੀ ਤੋਕੇ ਚੰਗਾ ਚੰਗਾ ਕਰ ਮੰਨੇ ਧਿਆਨ ਦਿਆ ਜੀ। ਹੁਣ ਇੱਕ ਇਹ ਕੰਮ ਹੈ ਕਿ ਜੇ ਤਾਂ ਗੁਰੂ ਜੀ ਵੱਲੋਂ ਕੁਝ ਚੰਗਾ ਹੋ ਗਿਆ, ਦਾਤ ਮਿਲ ਗਈ, ਕਹਿ ਦਿੱਤਾ ਬੜੀ ਦਾਤੇ ਨੇ ਮਿਹਰ ਕੀਤੀ ਹੈ ਜੀ, ਮੇਰਾ ਗੁਰੂ ਬੜਾ ਚੰਗਾ ਹੈ, ਰੱਬ ਨਾ ਕਰੇ ਕਿ ਕਿਸੇ ਦਿਨ ਗੇੜਾ ਉਲਟਾ ਚੱਲ ਜਾਏ, ਕੋਈ ਰੋਗ ਲੱਗ ਜਾਏ, ਕਿਤੇ ਕੋਈ ਘਾਟਾ ਪੈ ਜਾਏ, ਕਿਤੇ ਸੰਸਾਰ ਦਾ ਦੁੱਖ ਆ ਜਾਏ, ਉਹ ਸਾਹਮਣੇ ਖਲੋ ਕੇ ਕਹਿਣਾ ਪਤਾ ਨਹੀਂ ਰੱਬ ਤੇ ਗੁਰੂ ਨੇ ਕਿਹੜੇ ਜਨਮਾਂ ਦਾ ਮੇਰੇ ਨਾਲ ਵੈਰ ਕੱਢਣੇ। ਹਕੀਕਤ ਇਹੋ ਜਿਹਾ ਸ਼ਬਦ ਕਹਿਣ ਵਾਲਾ ਕਦੀ ਪ੍ਰੇਮੀ ਹੋ ਹੀ ਨਹੀਂ ਸਕਦਾ। ਸਾਹਿਬ ਨੇ ਸ਼ਬਦ ਵਰਤੇ ਨੇ ਚੰਗਾ ਚੰਗਾ ਕਰ ਮੰਨੇ, ਜੇ ਚੰਗਾ ਕੰਮ ਹੋ ਜਾਏ ਤੇ ਕਹਿ ਦੇਣਾ ਰੱਬ ਗੁਰੂ ਬੜਾ ਚੰਗਾ ਹੈ। ਪਰ ਗੁਰੂ ਅੰਗਦ ਸਾਹਿਬ ਕਹਿੰਦੇ ਨੇ ਪ੍ਰੇਮੀ ਕਹਿੰਦਾ ਜਿਸ ਪਿਆਰੇ ਸੇ ਉਹਨੇ ਹੋ ਇਸ ਆਗੇ ਮਰ ਚਲੀ ਗਏ, ਉਹਦੇ ਸਾਹਮਣੇ ਤਰ ਕਿਉਂ। ਚੰਗਾ ਚੰਗਾ ਕਰ ਮੰਨੇ, ਮੰਦੇ ਮੰਦਾ ਹੋਏ, ਚੰਗੇ ਨੂੰ ਚੰਗਾ ਕਹਿ ਕੇ ਸਲਾਹ ਦੇਣਾ, ਕਿਤੇ ਨੁਕਸਾਨ ਹੋਣਾ ਤੇ ਕਹਿ ਦੇਣਾ ਬੜਾ ਮਾੜਾ ਹੋਇਆ, ਰੱਬ ਨੇ ਬੜਾ ਮਾੜਾ ਕੀਤਾ। ਮੇਰੇ ਸਾਹਿਬ ਕਹਿੰਦੇ ਨੇ ਕਿ ਇਹ ਕੁਝ ਹੈ ਆਸ਼ਕ, ਇਹ ਕੁਝ ਹੈ ਪ੍ਰੇਮੀ ਨਹੀਂ ਹੋ ਸਕਦੇ। ਚੰਗੇ ਚੰਗਾ ਕਰ ਮੰਨੇ, ਮੰਦਾ ਮੰਦਾ ਹੋਏ, ਆਸ਼ਕ ਇਹ ਨਾ ਆਖੀਐ ਜੇ ਲੇਖੈ ਵਰਤੈ ਸੋਏ। ਉਹਨੂੰ ਪ੍ਰੇਮੀ ਕਦੀ ਵੀ ਨਹੀਂ ਕਿਹਾ ਜਾਂਦਾ ਜਿਹੜਾ ਗੁਰਮੁਖੋ ਕੇਵਲ ਗਿਣਤੀਆਂ ਮਿਣਤੀਆਂ ਵਿੱਚ ਪੈ ਜਾਏ ਕਿ ਆਹ ਕੁਝ ਰੱਬ ਦੇ ਤਾਂ ਮੈਂ ਪ੍ਰੀਤ ਕਰਾਂਗਾ। ਮੈਂ 2-3 ਪ੍ਰਮਾਣ ਅੰਮ੍ਰਿਤ ਬਾਣੀ ਵਿੱਚੋਂ ਅਰਜ਼ ਕਰਕੇ ਫਿਰ ਉਸ ਅਸ਼ਟਪਦੀ ਵੱਲ ਆਉਣਾ ਚਾਹੁੰਦਾ। ਗੁਰਮੁਖੋ ਰਹਿਣਾ ਸ਼ਬਦ ਦੇ ਦਾਇਰੇ ਵਿੱਚ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਾਹਿਬ ਗੁਰੂ ਗ੍ਰੰਥ ਸਾਹਿਬ ਨੇ ਬੜੀ ਕਿਰਪਾ ਕੀਤੀ ਪਿਆਰ ਕਰਨ ਵਾਲੇ ਨੂੰ, گرو صاحب نے پہلا ہدایت بھی کی تھی، عام طور سے کیا جانا ہے کہ تو میرے دھرم آ تے تین آ کچھ سکھ ملے گا۔ میں بےنتی کرنا ہوں کہ جدن گرو نانک صاحب کے گھر کوئی داخل ہوں ہے تو ان پہلی گل کہی جاتی ہے جی صدقے جی آیا نو، پر ایک گل دھیان رکھی اتنے سوارتھ نو کیول مکھ رکھ کے نہ تری، کہ جی تو پریم کی کھیل کھیلنی ہے وہ تو شبد پریم ورتیا ہے، جے تیرے من کڑکا ماتر بھی کتنے پریم کی کھیل کھیلنے کا چاک ہے تے اپنے سر نو تلی دے اتنے رکھ کے آئی، کیونکہ اتنے پریم ہی کیول وہ کر سکتے ہیں جے پیارے دے سامنے اپنے آپ نو قربان کر دے، جس پیارے سے ہونے ہو تس آگے مر چلی گئے۔ پھر کیویں اتنے بابا نانک جی دے امرت بچن سی پڑھنے ہاں کہ جو تو پریم کھیلن کا چاؤ، ہوں چاؤ شبد ورتے بدا چٹی نہیں، سوارتھ نو مکھ رکھ کے نہیں، دنیا دی واہ 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 والی نہیں، کہ جے تیرے من چاہ ہے تیرا اپنا من مانگ ہے تے تو پریم دی کھیل کھیلنی چاہنا ہے، جو تو پریم کھیلن کا چاؤ اگلی دو کے سر تار تلی گلی مری آؤ، اپنے سر نو تلی تے رکھ کے آویں، کیونکہ اتنے پیارے دے سامنے اپنے آپ نو قربان کرنا پیندا ہے، سر تر تلی گلی میری آؤں۔ اگلا بچنت مارج پیر تریجے سر دیجے کا نہ کیجے سر دیجے، جس پیارے سے نبو تس آگے مر چلیے، اپنا آپ قربان کر دے پر پیچھے قدم نہ پٹی۔ اسی کہاں گے بابا نانک جی نے کہے بالکل کبیر صاحب دی بانی گرو گرنتھ صاحب دے امرت بچنا وچ درج ہے، انہاں دے دو شلوک نے، کہنے پہلی گل جی پریت کرنی ہے نا تے پیار کرن تو پہلا پاویں تو پرتا لئی تنکا لئی، پر جدو تو اپنا پیٹ کر دیتا نا پرت پرت کے تنکان دا یتن نہ کر۔ تے میں بےنتی کراں انہاں نے شبد کی ورتے نے، کہنے کبیر جو تو ساگ پرم کی پاکے سیتی کھے، جے تیرے من وچ اے پاونا ہے کہ میں پریت کرنی ہے تے پہلا ویکھ لی پکے دے نال پریت پائی، کیونکہ کچے نو پریت کر کے کدی منزل نہیں ملتی ہوندی۔ ہن تکیو انہاں ادھارن دتی جے سرو پکی ہووے کولو دے وچوں نو پیڑیا جائے او دے وچوں تیل بھی نکلدا ہے، تیل تو بعد اس سرو دی کھال بھی نکلدی ہے، تیل اسی گھر وچ ورتنے ہاں کھال پشواں نو پانے ہاں، پکی سرو نو پیلیے تے تیل تے کھال دونوں ملتے ہیں، کدی کچی سرو نو کولو وچ پا کے دیکھو نہ او دے وچوں تیل نکلدا ہے تے نہ کدی کھال نکلدی ہے۔ کہنے جے پریت کرنی آ تے پکے دے نال پریت دی کھیل کھیڈی، دیکھی کچیاں دے پلیوں کچھ لبنا نہیں ہوں، تاں نہ شبد ورتے کبیر جو تو ساد پرم کی پاکے سیتی کھیل، کاچی سرسوں پیل کے نہ کھال پئی نہ تیل، کچی سرو نو کدی بندہ پیلے اونوں کولو وچ کتے پیلیے گرمخو دے وچوں تیل تے کھال نہیں، ایہدا پہاڑ کہ کچے نو پریت کر کے زندگی دے وچ پلے کچھ بھی نہیں پینا۔ ہن جدوں انہاں نے اے پکے دی گل کہی پر اگلی انہوں نے کنڈیشن لا دیتی کہ جس پیارے سے نکھوں تس آگے مر چلی گئے۔ انہوں نے پوچھا مہاراج پکے نال کیویں کھیل کھیلی جاندی ہے، گرو نانک صاحب نے کہے کہ جے پریت کرنی ہے تے سر تر تلی گلی میری آؤ، تے کبیر صاحب کہنے جے اودے گھر وچ کھیلنی نا اوتھے ایک گیٹ بنائی جاندی، جے کوئی گرو گرنتھ صاحب دیا دکان کہنے عام گراؤنڈ وچ کھیلن جانے ہیں، کوئی فٹ بال کوئی ختان گیتان کھیل دیں، کوئی خوکی آپ ویکنے کھیل دے گیت نو ٹھوکرا مار دے، کہ جیڑا اس پیارے دا گراؤنڈ ہے نا یہ چمڑے دی بنی ہوئی گیت نہیں، ربڑ دی بنی ہوئی گیت نہیں، اتنے پکے نو کھیل نہیں تے سر نو گیت بنا کے آئی، تے جنی دیر تک سر نو گیت نہیں بنا اونی دیر تک پکے نو کھیلن دی جات بھی ہو۔ جس پیارے سے ہونے ہو حضور نے دوجا شلوک کیا ہے کبیر جو تو ساد پرم کی شیش کاٹ کر ہوئے، گوئے دا اخری ارتھ ہوندا گیند بنانا، جے تینو پکے نال پریت کرن دا اندر تان ہے تے سر نو گیند بنا کے آئی، تے کی گرو انگد صاحب سچے پاتشاہ ਉਹਨਾਂ ਨੇ ਆਪਣਾ ਆਪ ਇਸ ਤਰ੍ਹਾਂ ਭੇਟ ਨਹੀਂ ਕੀਤਾ, ਸਾਈ ਨੂੰ ਪ੍ਰੀਤ ਕੀਤੀ। ਕਬੀਰ ਜੀ ਕਹਿ ਰਹੇ ਨੇ ਜੋਤੋ ਸਾਧ ਕ੍ਰਮ ਕੀ ਪਾਕੇ ਸੇਤੀ ਖੇਲ, ਅਗਲਾ ਸ਼ਲੋਕ ਕਹਿ ਰਹੇ ਨੇ ਕਬੀਰ ਜੋਤੋ ਸਾਧ ਕ੍ਰਮ ਕੀ ਸੀਸ ਕਾਟ ਕਰ ਗੋਏ, ਖੇਲਤ ਖੇਲਤ ਹਾਲ ਕਰ ਜੋ ਕਿਛ ਹੋਏ ਸੋ ਹੋਏ। ਜੇ ਖੇਡਣ ਤੁਰਿਆ ਹੈ ਤੇ ਬਸ ਇਹੋ ਜੀ ਪ੍ਰੇਮ ਦੀ ਖੇਡ ਖੇਡ ਆਪਣਾ ਸਭ ਕੁਝ ਭੁੱਲ ਜਾਣ। ਅੱਜ ਇੱਕ ਬੇਨਤੀ ਕਰਨੀ ਚਾਹੁੰਦ, ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਨੇ ਪਿਆਰੇ ਨੂੰ ਕਿੰਨਾ ਧੁਨੇ ਕੀਤਾ ਹੈ। ਆਪ ਬਾਣੀ ਪੜ੍ਹੀ 7 ਸਾਲ ਉਹਨਾਂ ਨੇ ਪੂਰੀ ਤਰ੍ਹਾਂ ਚਾਕਰੀ ਕੀਤੀ। ਇਹ ਵੈਸੇ ਕਿਸੇ ਦਿਨ ਅਰਜ਼ ਕਰਾਂਗਾ, ਚਾਕਰੀ ਸੰਬੰਧੀ ਵੀ ਉਹਨਾਂ ਕਿਰਪਾ ਕੀਤੀ। ਕਿਉਂ ਜੀ ਪ੍ਰੀਤ ਦੀ ਖੇਡ ਖੇਡੀ ਉਹਨਾਂ ਦੇ ਜਦੋਂ ਜੀਵਨ ਨੂੰ ਪੜ੍ਹਨੇ ਹਨ। ਉਹਨਾਂ ਨੇ 3 ਸ਼ਬਦ ਆਪਣੀ ਜ਼ਿੰਦਗੀ ਵਿੱਚ ਪੱਲੇ ਬੰਨੇ ਸਨ। ਕੋਈ ਸੱਜਣ 2 ਕਹਿੰਦੇ ਨੇ, ਸਮਝਾਉਣ ਦਾ ਤਰੀਕਾ ਹੈ। 3 ਭੱਬੇ ਉਹਨਾਂ ਆਪਣੀ ਜ਼ਿੰਦਗੀ ਵਿੱਚੋਂ ਕਦੇ ਭੁਲਾਏ ਨਹੀਂ। ਪਹਿਲਾ ਸ਼ਬਦ ਸੀ ਕਿ ਭਲਾ, ਜੁਦਾ ਸ਼ਬਦ ਸੀ ਭਾਵ, ਤੀਜਾ ਸ਼ਬਦ ਸੀ ਭੈ। ਇਹ ਵੀ ਸ਼ਬਦ ਵਰਤੇ ਨੇ। ਕਈ ਸੱਜਣ ਕਹਿੰਦੇ ਨੇ 2 ਭੱਬੇ ਚੇਤੇ ਰੱਖੇ, ਇੱਕ ਭਲਾ ਤੇ ਦੂਜਾ ਭੁੱਲਾ। ਦੇਖੋ, ਇੱਕ ਭਲਾ ਤੇ ਦੂਜਾ ਭੁੱਲਾ ਤੇ ਸਤਿਗੁਰ ਬਾਬਾ ਨਾਨਕ ਜੀ ਨੇ 3 ਭੱਬੇ ਵਰਤੇ ਨੇ। ਆਪਾਂ ਪੜ੍ਹਦੇ ਹਾਂ, ਭੈ ਕੀਆਂ ਦੇ ਸਲਾਈਆਂ ਨੈਣੀ ਭਾਵ ਕਾ ਕਰ ਸ਼ਿੰਗਾਰੋ। ਜੇ ਸਾਈ ਨੂੰ ਪਾਣਾ ਹੈ ਤੇ ਆਪਣੀਆਂ ਅੱਖਾਂ ਵਿੱਚ ਭੈ ਦਾ ਸੁਰਮਾ ਪਾ, ਭੈ ਦੀ ਸਲਾਈ ਪਾ, ਅੱਖਾਂ ਵਿੱਚ ਲੱਜਿਆ ਦਾ ਸੁਰਮਾ ਪਾ। ਭਾਵ ਕਾ ਕਰ ਸ਼ਿੰਗਾਰੋ ਤੇ ਪ੍ਰੇਮ ਦਾ ਸ਼ਿੰਗਾਰ ਕਰੀ। ਤੇ ਅਗਲਾ ਉਹਨਾਂ ਭੱਬਾ ਵਰਤਿਆ, ਜੋ ਕਿਛ ਕਰੇ ਸੋ ਭਲਾ ਕਰ ਮਾਨੀਏ। ਭੈ ਭਾਵ ਤੇ ਭਲਾ, ਪਰ ਗੁਰੂ ਅੰਗਦ ਸਾਹਿਬ ਜੀ ਸੰਬੰਧੀ ਇਹ ਸ਼ਬਦ ਕਹਿ ਜਾਂਦੇ ਨੇ, 2 ਸ਼ਬਦ ਉਹਨਾਂ ਵਰਤੇ ਨੇ, ਇੱਕ ਭਲਾ ਤੇ ਦੂਜਾ ਭੁੱਲਾ। ਜਦੋਂ ਤੁਰਨਾ ਗੁਰੂ ਅੰਗਦ ਸਾਹਿਬ ਭਾਈ ਲੈਣਾ ਜੀ ਨੂੰ ਸ਼ਬਦ ਕਹਿਣੇ ਲੈਣਿਆ ਕਿ ਇਹ ਕੰਮ ਤੁਸੀਂ ਕਰੋ ਸੰਤ ਬਚਨ ਭਲਾ ਜੀ, ਤੇ ਜੇ ਕਹਿ ਦੇਣਾ ਆਪਣੇ ਦੱਸ ਕੇ ਕਿ ਤੁਹਾਨੂੰ ਕਿਸ ਨੇ ਕਹਿ ਕਰਨ ਦੇ ਲਈ। ਇਹ ਨਹੀਂ ਕਦੀ ਸ਼ਬਦ ਕਹਿਣਾ ਮੇਰੇ ਦਾਤਾ ਜੀ ਤੁਸੀਂ ਕਹਿਣ, ਪਹਿਲਾਂ ਭਲਾ ਕਹਿ ਦੇਣਾ ਤੇ ਫਿਰ ਸ਼ਬਦ ਵਰਤਣਾ ਮੈਂ ਭੁੱਲਾ ਕਿ ਮਾਲਕ ਜੀ ਅਸਲ ਵਿੱਚ ਮੈਂ ਭੁੱਲ ਗਿਆ ਸਾਂ। ਭਲਾ ਤੇ ਭੁੱਲਾ 2 ਸ਼ਬਦ ਉਹਨਾਂ ਪੱਲੇ ਰੱਖੇ। ਦੇਖੋ ਉਹਨਾਂ ਆਪਣੇ ਪਿਆਰੇ ਨੂੰ ਕਿੰਨੀ ਕੁ ਪ੍ਰੀਤ ਕੀਤੀ। ਅੰਮ੍ਰਿਤ ਬਾਣੀ ਉਹਨਾਂ ਪੜ੍ਹੀ ਤੇ ਗੁਰੂ ਨਾਨਕ ਸਾਹਿਬ ਦੀ ਅਸ਼ਟਪਦੀ ਆਖਰ ਉਹਨਾਂ ਦੇ ਸਾਹਮਣੇ ਸ੍ਰੀ ਰਾਗ ਵਿੱਚ ਆਈ ਤੇ ਸ੍ਰੀ ਰਾਗ ਦੀ ਵਾਰ ਵਿੱਚ ਹੀ ਗੁਰੂ ਅੰਗਦ ਸਾਹਿਬ ਦਾ ਸ਼ਲੋਕ ਹੈ। ਉਹਨਾਂ ਨੇ ਸ਼ਬਦ ਵਰਤੇ ਕੈਸੀ ਪ੍ਰੀਤ ਕਰੀਏ, ਤੇ ਆਰੰਭ ਵਿੱਚ ਅਰਜ਼ ਕੀਤੀ ਸੀ ਐਸੀ ਪ੍ਰੀਤ ਕਰੋ ਮਨ ਮੇਰੇ, ਤੇ ਸਾਹਿਬ ਗੁਰੂ ਨਾਨਕ ਸਾਹਿਬ ਕਹਿੰਦੇ ਆ ਮੈਂ ਤੈਨੂੰ ਦੱਸਾਂ ਕੇਵਲ ਸਮਝਾਉਣ ਦੇ ਲਈ। ਕੱਲ ਵੀ ਅਰਜ਼ ਕੀਤੀ ਸੀ ਕਿ ਗੁਰਮੁਖੋ ਉਦਾਹਰਨਾਂ ਕੇਵਲ ਸਮਝਣ ਲਈ ਨੇ ਤੇ ਸਮਝਣਾ ਜੀਵਨ ਨੂੰ ਕਮਾਉਣ ਦੇ ਲਈ। ਇਹਦਾ ਮਤਲਬ ਇਹ ਨਹੀਂ ਕਿ ਆਪਾਂ ਕੇਵਲ ਦੇਖਣਾ ਉਦਾਹਰਨ ਕੈਸੀ ਸੋਹਣੀ ਲਈ ਜੀ, ਖਿਆਲ ਉਡਾਰੀ ਕਿੰਨੀ ਉੱਚੀ ਜੀ, ਬੜੇ ਕਮਾਲ ਦੇ ਪ੍ਰਮਾਣ ਆਏ। ਨਹੀਂ, ਉਦਾਹਰਨ ਹੁੰਦੀ ਹੈ ਮਨ ਨੂੰ ਸਮਝਾਉਣ ਲਈ। ਮਨ ਨੂੰ ਸਮਝਾਇਆ ਜਾਂਦਾ ਜੀਵਨ ਨੂੰ ਕਮਾਉਣ ਦੇ ਲਈ ਕਿ ਜ਼ਿੰਦਗੀ ਵਿੱਚ ਕਮਾਈ ਕਿਵੇਂ ਕੀਤੀ ਜਾਏ। ਸਹਿਬ ਬਾਬਾ ਨਾਨਕ ਜੀ ਨੇ ਪ੍ਰੀਤ ਦੀਆਂ ਉਦਾਹਰਨਾਂ ਦਿੱਤੀਆਂ, ਉਹ 3-4 ਉਦਾਹਰਨਾਂ ਬਾਣੀ ਵਿੱਚ ਪਰਤ ਪਰਤ ਕੇ ਆਉਂਦੀਆਂ ਨੇ। ਸਾਹਿਬ ਨੇ ਪਹਿਲਾ ਵਚਨ ਕੀਤਾ ਹੈ ਕਿ ਜਿਸ ਪਿਆਰੇ ਸਿਓਨਿਓ, ਜਿਹਦੇ ਨਾਲ ਪਿਆਰ ਹੋਵੇ ਇਸ ਆਗੇ ਮਰ ਚੱਲੀਏ, ਕਿਵੇਂ ਆਪਣੇ ਆਪ ਨੂੰ ਸਮਰਪਿਤ ਕਰੀਏ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਸਰੋਵਰ ਪਾਣੀ ਦਾ ਭਰਿਆ ਹੈ। ਅਸੀਂ ਦੇਖਦੇ ਹਾਂ ਕਿ ਜਦੋਂ ਮੀਂਹ ਪੈਂਦਾ ਹੈ ਟੋਬੇ ਪਾਣੀ ਨਾਲ ਭਰਦੇ ਨੇ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਰੱਬ ਦੀ ਖੇਡ, ਕਿਸੇ ਨੇ ਬੀਜ ਨਹੀਂ ਪਾਇਆ ਪਰ ਕਮਲ ਦਾ ਫੁੱਲ ਜਿਹੜਾ ਉਸ ਪਾਣੀ ਵਿੱਚ ਪੈਦਾ ਹੋ ਜਾਂਦਾ। ਜੜ੍ਹਾਂ ਉਹਦੀਆਂ ਚਿੱਕੜ ਵਿੱਚ ਨੇ, ਪੱਤੇ ਉਹਦੇ ਪਾਣੀ ਦੇ ਉੱਤੇ ਟਰਦੇ ਨੇ, ਪਰ ਫੁੱਲ ਉਹਦਾ ਪਾਣੀ ਤੋਂ ਤੇ ਚਿੱਕੜ ਤੋਂ ਬਿਲਕੁਲ ਨਿਰਲੇਪ ਹੈ। ਜੜ੍ਹਾਂ ਚਿੱਕੜ ਵਿੱਚ, ਪੱਤੇ ਪਾਣੀ ਉੱਤੇ ਤੇ ਫੁੱਲ ਉਹਦਾ ਸ਼ਿਖਰ ਤੇ ਪਾਣੀ ਤੋਂ ਬਿਲਕੁਲ ਨਿਰਲੇਪ ਹੈ। ਸਾਹਿਬ ਕਹਿੰਦੇ ਨੇ ਕਦੀ ਉਸ ਰੁੱਖ ਨੂੰ, ਉਸ ਬੂਟੇ ਨੂੰ ਤੱਕਿਓ। ਆਮ ਅਸੀਂ ਬੂਟੇ ਦੇਖਦੇ ਹਾਂ ਕਿ ਆਹ ਜਿਹੜੇ ਧਰਤੀ ਤੇ ਗੱਡੇ ਨੇ ਨਾ, ਹਵਾ ਚੱਲੇ, ਇਹਨਾਂ ਦੀਆਂ ਟਾਹਣੀਆਂ ਤਾਂ ਇੱਕ ਦੂਜੇ ਪਾਸੇ ਉੱਲਣਗੀਆਂ ਪਰ ਆਪਣੀਆਂ ਜੜ੍ਹਾਂ ਤੇ ਬਿਲਕੁਲ ਸਥਿਰ ਰਹਿਣਗੇ, ਜੜ੍ਹਾਂ ਤੋਂ ਕਦੀ ਖਿਲਦੇ ਨੇ। ਪਰ ਕਮਲ ਦੇ ਪੇਡੇ ਨੂੰ, ਕਮਲ ਦੇ ਬੂਟੇ ਨੂੰ ਤੱਕਿਓ। ਕਮਲ ਦਾ ਫੁੱਲ ਪਾਣੀ ਵਿੱਚ ਪੈਦਾ ਹੋਏ ਹੈ, ਜੜ੍ਹਾਂ ਉਹਦੀਆਂ ਪਾਣੀ ਵਿੱਚ ਨੇ, ਥੋੜੀ ਜਿਹੀ ਹਵਾ ਚੱਲੇ ਤੇ ਇੱਕੋ ਦਮ ਪਾਣੀ ਵਿੱਚ ਕੰਪਨ, ਪਾਣੀ ਵਿੱਚ ਲਹਿਰ ਪੈਦਾ ਹੁੰਦੀ ਏ ਤੇ ਉਸ ਲਹਿਰ ਨੂੰ ਕਦੀ ਤੱਕਿਓ। وہ ایکو دم چل کے تیزی نال فل دے اس تنے نوں فل دے بوٹے نوں ٹھوکر مار دیے کدی تاں وہ فل پانی دے وچ کھبے نوں ٹھوکر کھا کے جاندا ہے کدی لہراں دے تکے کھا کے کھبے سجے نوں چلا جاندا ہے کدی تک وہ جتنوں لہر آئی وہ فل نوں ٹھوکر مار کے لے گئی تے بابا نانک جی کہندے نے وہ بندیاں جے پریت کرنیاں تے روز پانی دے ٹوبے کول لگنا ہے اس اگے کوئی فل تو جا سک لے بھی پیارے نوں پریت کیوں جی کری تھی مہاراج سی سمجھے نہیں کہن لگے کمل دے فل نوں پوچھیں میں بانی وچوں سر برت کر رہا کہن لگے پوچھیا پلیا رب نے تینوں سہپن دتا ہے کہ بڑا سونا تینوں رنگ دتا ہے چٹا رنگ بھی ہے لال بھی کول دے فل نے پھر تیرے پتیاں نوں کوملتا دتی ہے تینوں سگندھی دتی ہے کنی دیر دور تو پورا آ کے تیری سگندھی دا شدائی ہو کے تیرے آ کے بہتا ہے وہ جہد کول سوہپن ہوے رنگ ہوے سگندھی ہوے لوگ تینوں ادھارنا دیندے نے تے کمر دی ادھارن بھی ہر تھان تے لگدی ہے کئی واری سوچنا وا کہ بندے دے تن دی کئی ادھارنا لگ جاندیاں نے جدو کسے دیاں اکھاں دی کوئی گل کردا ہے اوتھے بھی کمل نین شبد ورتنے کمل دا شبد اکھاں نال ورتیا میں نے کہنا کمل کنا کو بھرنا والا ہے کمل نین جدو کسے دے منہ دی گل کیتی جاندی ہے کہندے ہیں مخار بند تے دو شبد نے مکھ تے اربند کہ او دا منہ کمل ورگا جدو ہتھاں دی گل کرنے ہیں کہندے ہیں ہست کمل اے دا ارتھ کے ہتھ کمل دے پھلاں ورگے جدو پیراں دی گل کرنے ہیں تے کہندے ہیں چرن کمل تے حیرانگی دی گل ہے جدو اندر دی گل گرو نے کیتی تے او تو اندر نوں وی کمل دے نال تلنا دتی ہے اکھاں وی کمل ورگیاں مکھ وی کمل ورگا ہاتھ وی کمل ورگے تے پیر وی کمل ورگے تے ہردے نوں وی کول شبد ورتیا ہے کنا کو سچا کمل ہوے گا صاحب نے کیا دیکھو اے کمل دے پھل دی اپنی وراثت ہے ہر تھان تے نوں مان دتا جاندا ہے ایتھوں تک کہ وہ جدو بھگوان دی گل بھی کرتے ہیں جے کھردا کول کھڑ جائے تے سائیں وہ تے آ کے براجمان دے ستگرو نے بانی وچ ادھارن لے لی توجہ دیو کہن لگے کمل دے پھل نوں پانی دی ٹھوکر وجی تے کہہ دتا کہ دیکھ رب نے تینوں سندرتا رب نے تینوں سگندھی رب نے تینوں کوملتا دتی تے پانی دیاں ٹھوکرا کھانا ہے چھڈ اس پانی نوں کی لینی پانی وچ رہ کے تے بابا جی کہندے نے اسے تو پوچھو جس پیارے شونے ہو تس آگے مر چلیے کمل دے پھل دا پتر سی پاویں میرے کول سگندھی مہک کوملتا سب کچھ ہے پر سچ جانی جیڑا ٹھوکر ماردا ہے میں اس پانی نوں کدی بھی چھڈ کے نہیں جانا کیونکہ پانی ہی میری زندگی ہے توبہ پہلا سکا سی پر میری خود نامو نشان نہیں سی جس دن پانی آیا مینو جنم دتا تے جس نے مینو جنم دتا روپ دتا سگندھی دتی جے ٹھوکر مار دیں تے میں اے دے چرناں وچ رہاں گا میں اپنے پیارے نوں داتا دین والے نوں کدی چھڈ کے جاواں گا صاحب کہن لگے منا جے پریت کرنی ہے تے کمل دے پھل نوں پوچھ اوتھے شبد ورتے ہیں رے من ایسی خرسوں پریت کر جس پیارے سیو نے مو تس آگے مر چلی ہے رے من ایسی خرسوں پریت کر جیسی جل کملے اگلی تو کے لہری نال پچھاڑی ہے تس آگے مر چلی ہے پاویں لہرا انہوں ٹھوکر مار دیا نے پر کدی کمل دا پھل پانی نوں چھڑدا نہیں لہری نال پچھاڑی ہے تی نگسے اسنے او پیارے دی ٹھوکر کھان کے بھی اندروں پرسن ہے بابا نانک جی نے دوسرا پرمان دتا ہے آپ بانی وچوں صرف عرض کر رہے ہیں کہن لگے جے پریت کرنی مچھی شبد دی کل اسی ارتھ کیتے سن کہندے کدی چاترک ول چاتی مار کے دیکھ چاترک شبد ورتیے ببیا شبد ورتیے پپیا شبد ورتیے سارن شبد ورتیے گل ایک ہوئی ہے کدی پپیے نو تکو سہ بابا نانک جی کہندے کہ پیارے نو کیسی پریت کرنی سوانتی بوند نو او آوازاں پیا مار دے پاویں پانی دے دریا بھرے نے خوہ بھرے نے ٹوبے بھرے نے پر چاترک ادو ترپت ہوندا ہے جدو میگ برسے ਤੇ ਮੂੰਹ ਵਿਚ ਸਵਾਦ ਦੀ ਗੂੰਦ ਪੈ ਜਾਏ ਉਹਦੇ ਅੰਦਰ ਨੂੰ ਤ੍ਰਿਪਤੀ ਆ ਜਾਂਦੀ। ਸਾਹਿਬ ਕਹਿੰਦੇ ਨੇ ਉਹ ਕਿਹੋ ਜਿਹੀ ਪ੍ਰੀਤ ਕਰਦਾ ਹੈ, ਤੜਪ ਕੇ ਮਰ ਤਾਂ ਜਾਏਗਾ ਪਰ ਕਦੀ ਟੋਬਿਆਂ ਦਾ, ਖੂਹਾਂ ਦਾ, ਨਹਿਰਾਂ ਦਰਿਆਵਾਂ ਦਾ ਪਾਣੀ ਨਹੀਂ ਪੀਂਦਾ। ਉਹਦੀ ਪ੍ਰੀਤ ਕੇਵਲ ਸ਼ਾਂਤੀ ਬੂੰਦ ਨਾਲੇ, ਤੇ ਜਦੋਂ ਵੀ ਪੁਕਾਰਦਾ ਹੈ ਕੇਵਲ ਆਪਣੇ ਪਿਆਰੇ ਨੂੰ ਪੁਕਾਰਦਾ ਹੈ। ਸਾਹਿਬ ਨੇ ਉੱਤੇ ਇੱਕ ਸ਼ਬਦ ਵਰਤਿਆ, ਰੇ ਮਨ ਐਸੀ ਖਲਸਿਓ ਪ੍ਰੀਤ ਕਰ ਜਿਸ ਪਿਆਰੇ ਸਿਓ ਨਿਓ, ਰੇ ਮਨ ਐਸੀ ਖਲਸਿਓ ਪ੍ਰੀਤ ਕਰ ਜੈਸੀ ਚਾਤਰਕ ਮੇਹ, ਜਿਵੇਂ ਚਾਤਰਕ ਦੀ ਮੇਹ ਨਾਲ ਹੈ। ਇੱਕ ਬੇਨਤੀ ਕਰਾਂ ਕਿ ਇੱਕ ਵਿਦਵਾਨ ਨੇ, ਆਪ ਨਾਂ ਵੀ ਜਾਣਦੇ ਹੋ, ਕਹਿਣ ਵਿਚ ਕੋਈ ਹਿਚਕਚਾਹਟ ਵੀ ਨਹੀਂ, ਰਜਨੀਸ਼ ਦਾ ਅਕਸਰ ਅਸੀਂ ਜ਼ਿਕਰ ਪੜ੍ਹਦੇ ਸੁਣਦੇ ਹਾਂ, ਬੜੇ ਸਾਰੀ ਦੁਨੀਆਂ ਨੂੰ ਪੜ੍ਹਦੀ। ਉਹਨਾਂ ਨੇ ਜਦੋਂ ਜਪਜੀ ਦਾ ਟੀਕਾ ਕੀਤਾ ਨਾ, ਜਿਹੜੀ ਪਹਿਲੀ ਸਾਖੀ ਦਿੱਤੀ, ਸੱਚ ਜਾਣੋ ਅਸਲ ਵਿਚ ਉਹ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ। ਉਹਨਾਂ ਨੇ ਭਾਦੋਂ ਦੇ ਵੀ ਨੇਤੀ ਗੱਲ ਕੀਤੀ ਤੇ ਉਹਨੇ ਇੱਕ ਗੱਲ ਜ਼ਰੂਰ ਕਹੀ ਸੀ, ਕਿਧਰ ਸੇ ਗੁਜਰਾ ਥਾ ਸੋਚਾ ਚਲਤੇ ਚਲਤੇ ਸਲਾਮ ਕਰਤਾ ਚਲ। ਉਹਨੇ ਤਰਕ ਨਹੀਂ ਕੀਤਾ, ਮੈਂ ਕਹਿੰਦਾ ਉਹ ਬੰਦਾ ਜਿਹੜਾ ਇੰਨਾ ਤਾਰਕਿਕ ਹਰ ਗੱਲ ਤੇ ਉਹ ਬਿਲਕੁਲ ਡੂੰਘਾਈ ਵਿਚ ਗਿਆ, ਮੈਂ ਨਾ ਸਿੱਖਾਂ ਉਹਦੇ ਤੋਂ ਕੋਈ ਸਿੱਖ ਲਾਵੇ, ਉਹ ਤਾਂ ਲੰਘਦਾ ਗੁਜਰਦਾ ਬਾਬੇ ਨੂੰ ਸਲਾਮ ਕਰਦਾ, ਤੂੰ ਲੰਘਦਾ ਹੋਇਆ ਬਾਬੇ ਤੇ ਤਰਕ ਕਰੀ ਜਾ। ਉਹਨੇ ਸ਼ਬਦ ਵਰਤੇ ਕਿਧਰ ਸੇ ਗੁਜਰਾ ਸ਼ਬਦ ਵਰਤੇ ਸਨ। ਤੇ ਦੂਸਰੀ ਗੱਲ, ਜਿਹੜੀ ਮਿਹਰਬਾਨ ਵਾਲੀ ਜਨਮ ਸਾਖੀ ਹੈ ਤੇ ਪੁਰਾਤਨ ਜਨਮ ਸਾਖੀ ਹੈ, ਅਸਲ ਵਿਚ ਇਹ ਉੱਥੇ ਸਾਖੀ ਵੀ ਦਿੱਤੀ ਹੈ ਤੇ ਇਸ ਸਾਖੀ ਦੇ ਨਾਲ ਇਹ ਸ਼ਬਦ ਵੀ ਦਿੱਤਾ ਜਿਹੜੀ ਅਰਜ਼ ਕਰਨੀ ਚਾਹੁੰਦੇ। ਤੇ ਆਪਾਂ ਸਾਰੇ ਪੜ੍ਹਦੇ ਹਾਂ ਕਿ ਉਸ ਧਰਤੀ ਤੇ ਗੁਰੂ ਨਾਨਕ ਸਾਹਿਬ ਪਿਆਰੇ ਨੂੰ ਪੁਕਾਰਦੇ ਨੇ, ਉਹਨੂੰ ਦਿਨ ਰਾਤ ਆਵਾਜ਼ਾਂ ਮਾਰਦੇ ਨੇ। ਗੁਰਮੁਖੋ ਦੇਖੋ, ਜੇ ਸਾਈ ਨੂੰ ਪ੍ਰੀਤ ਕਰਦੀ ਹੈ ਨਾ ਤੇ ਰਸ਼ਨਾ ਤੋਂ ਕਦੀ ਰੱਬ ਭੁੱਲੇ ਨਾ। ਸੱਚ ਜਾਣੋ ਜਿਸ ਬੰਦੇ ਦੀ ਜ਼ਬਾਨ ਤੋਂ ਰੱਬ ਭੁੱਲ ਗਏ, ਗੁਰਮੁਖ ਵਿਦਵਾਨ ਲਿਖਦੇ ਨੇ, ਉਦੋਂ ਚੰਗੀ ਤਾਂ ਮੌਤ ਹੈ। ਪਿਆਰੇ ਨੂੰ ਭੁੱਲ ਜਾਣ, ਹਜ਼ੂਰ ਨੇ ਬਾਣੀ ਨੂੰ ਸ਼ਬਦ ਵਰਤੇ ਨੇ, ਅਸੀਂ ਰਸਨਾ ਤੋਂ ਗੱਲ ਸ਼ੁਰੂ ਕਰਨੇ ਹਾਂ। ਤੇ ਪਿਛਲੇ ਦਿਨ ਮੈਂ ਬੇਨਤੀ ਕਰਕੇ ਆਇਆ, ਅਸੀਂ ਕਹਿੰਦੇ ਹਾਂ ਜਪ ਦੀ ਲੋੜ ਕੋਈ ਨਹੀਂ, ਮੈਂ ਕਹਿੰਦਾ ਬੰਦੇ ਦੇ ਜ਼ਿੰਦਗੀ ਦੀ ਪਰਮਾਰਥਕ ਆਰੰਭਤਾ ਵੀ ਜਪ ਤੋਂ ਹੈ ਤੇ ਇਹਦੀ ਸੰਸਾਰਕ ਯਾਤਰਾ ਵੀ ਜਪ ਤੋਂ ਹੈ, ਜ਼ਬਾਨ ਤੋਂ ਸ਼ੁਰੂ ਹੋਣੀ। ਸਿਆਣੇ ਤੁਸੀਂ ਬੈਠੇ ਹੋ, ਬੱਚੇ ਦਾ ਜਨਮ ਹੁੰਦਾ ਹੈ, ਕਦੀ ਕਿਸੇ ਨੇ ਜੰਮਦੇ ਹੋਏ ਬੱਚੇ ਨੂੰ ਦੱਸੇ ਵੀ ਇਹਨੂੰ ਪਹਿਲਾਂ ਤਾਲੀਮ ਦਿਓ, ਇਹਨੂੰ ਪਹਿਲਾਂ ਕੁਝ ਦਿਨ ਕਲਾਸ ਦੇਣੀ ਪਏਗੀ, ਲੈਣੀ ਪਏਗੀ, ਕਿਉਂਕਿ ਇਹਨੂੰ ਸਮਝ ਪਏ ਵੀ ਮੈਂ ਫੀਡ ਕਿਵੇਂ ਲੈਣਾ, ਮੈਂ ਮਾਂ ਦਾ ਦੁੱਧ ਕਿਵੇਂ ਪੀਣਾ। ਅੱਜ ਤੀਕਰਾ ਮਨੁੱਖ ਦਾ ਬੱਚਾ ਕਿਤੇ ਵੀ ਜਨਮ ਲੈ, ਭਾਸ਼ਾ ਉਹਦੀ ਕੋਈ ਹੋਵੇ, ਸ਼ਬਦ ਉਹਦੇ ਕੋਈ ਹੋਣ, ਧਰਮ ਉਹਦਾ ਕੋਈ ਹੋਵੇ, ਮੈਂ ਕੇਵਲ ਇਨਸਾਨੀਅਤ ਸ਼ਬਦ ਵਰਤਦੇ ਹਾਂ, ਕਦੀ ਕਿਸੇ ਨੇ ਬੱਚੇ ਜੰਮਦੇ ਨੂੰ ਤਾਲੀਮ ਨਹੀਂ ਦਿੱਤੀ ਕਿ ਤੂੰ ਮਾਂ ਦਾ ਦੁੱਧ ਕਿਵੇਂ ਪੀਣਾ ਹੈ, ਮਾਂ ਦਾ ਦੁੱਧ ਕਿਵੇਂ ਚੁੰਘਣਾ ਹੈ। ਬੱਚੇ ਦਾ ਜਨਮ ਹੁੰਦਾ ਹੈ, ਇੱਕ ਘੰਟੇ ਦਾ ਬੱਚਾ ਹੋਵੇ, ਆਰਬਲਾ ਦੋ ਘੰਟੇ ਦਾ ਉਹਦਾ ਜਨਮ ਹੋਵੇ, ਸਭ ਤੋਂ ਪਹਿਲਾਂ ਬੱਚੇ ਦੀ ਮਨੁੱਖ ਦਾ ਸੰਬੰਧ ਸੰਸਾਰ ਨਾਲ ਇਸ ਜੀਵ ਕਰਕੇ ਪਿਆ, ਅੱਖਾਂ ਕਰਕੇ ਨਹੀਂ। ਅੱਖਾਂ ਨਾਲ ਮਾਂ ਨੂੰ ਦੇਖਿਆ ਪਰ ਪਹਿਚਾਣ ਕੋਈ ਨਹੀਂ, ਕੰਨੋਂ ਦੇ ਖੈਨ ਸੁਣਿਆ ਬਹੁਤ ਕੁਝ ਪਰ ਸ਼ਬਦਾਂ ਦੀ ਪਹਿਚਾਣ ਨਹੀਂ, ਹੱਥੋਂ ਦੇ ਜ਼ਰੂਰ ਨੇ ਪਰ ਹੱਥ ਵਰਤਣ ਦੀ ਸਮਝ ਕੋਈ ਨਹੀਂ, ਪੈਰੋਂ ਦੇ ਜ਼ਰੂਰ ਨੇ ਪਰ ਚੱਲ ਨਹੀਂ ਸਕਦਾ। ਸਭ ਤੋਂ ਪਹਿਲਾਂ ਬੰਦੇ ਨੂੰ ਜੇ ਸੰਸਾਰ ਦਾ ਗਿਆਨ ਮਿਲਿਆ ਤੇ ਜੀਵ ਤੋਂ ਮਿਲਿਆ। ਆਪ ਦੇਖੋਗੇ ਵੀ ਕਿਵੇਂ ਅੱਖਾਂ ਨਾਲ ਪਹਿਚਾਣ ਨਹੀਂ, ਕੰਨਾਂ ਨਾਲ ਸਰੋਤ ਨਹੀਂ, ਪੈਰਾਂ ਨਾਲ ਚੱਲ ਨਹੀਂ ਸਕਦਾ, ਹੱਥਾਂ ਨਾਲ ਕਰ ਨਹੀਂ ਸਕਦਾ। ਜਨਮ ਤੋਂ ਬਾਅਦ ਸਭ ਤੋਂ ਪਹਿਲੀ ਸੋਝ ਮਾਂ ਦੀ ਨਹੀਂ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਭ ਤੋਂ ਪਹਿਲੀ ਸੋਧ ਨੂੰ ਦੁੱਧ ਦੀ ਪਈ ਤੇ ਕਿਸੇ ਨੂੰ ਸਿਖਾਇਆ ਨਹੀਂ, ਅੰਦਰ ਪੇਟ ਤੇ ਭੁੱਖ ਲੱਗੀ ਜਨਮ ਤੋਂ ਬਾਅਦ, ਤੇ ਜਨਮ ਤੋਂ ਬਾਅਦ ਸਭ ਤੋਂ ਪਹਿਲਾਂ ਉਹਨੇ ਮਾਂ ਦਾ ਦੁੱਧ ਚੁੰਘਿਆ। ਸੱਚ ਜਾਣੋ ਉਹਦਾ ਸੰਬੰਧ ਜੀਵ ਕਰਕੇ ਮਾਂ ਨਾਲ ਬਣਿਆ ਸੀ। ਸਾਹਿਬ ਨੇ ਬਾਣੀ ਵਿੱਚ ਸ਼ਬਦ ਵਰਤੇ ਨੇ, ਪਹਿਲਾ ਪਿਆਰ ਲੱਗਾ ਧਨ ਦੁੱਧ। ਦੇਖੋ ਕੈਸੇ ਕਮਾਲ ਦਾ ਡੂੰਘਾ ਸ਼ਬਦ ਵਰਤਿਆ। ਇਹ ਨੀ ਬਾਬਾ ਜੀ ਨੇ ਕਿਹਾ ਪਹਿਲਾਂ ਮਾਂ ਬਾਪ ਨਾਲ, ਕਹਿਣ ਲੱਗੇ ਮਾਂ ਜਨਮ ਜ਼ਰੂਰ ਦਿੱਤਾ ਹੈ ਪਰ ਮਾਂ ਨਾਲ ਪਹਿਲਾਂ ਪਿਆਰ ਨਹੀਂ ਪਿਆ, ਪਹਿਲਾਂ ਪਿਆਰ ਕੇਵਲ ਖੁਰਾਕ ਨਾਲ ਪਿਆ ਹੈ, ਉਹਦਾ ਦੁੱਧ ਨਾਲ ਪਿਆਰ ਹੈ। ਪਹਿਲਾਂ ਪਿਆਰ ਲੱਗਾ ਥਨ ਦੁੱਧ, ਫਿਰ ਪੜ੍ਹਨੇ ਦੂਜੇ ਮਾਏ ਬਾਪ ਕੀ ਸੁੱਧ, ਮਾਂ ਬਾਪ ਦੀ ਖਬਰ ਬਾਅਦ ਵਿੱਚ ਪਰ ਪਹਿਲਾਂ ਦੁੱਧ ਦੀ। ਮੈਂ ਕਿਵੇਂ ਬੇਨਤੀ ਕਰਨਾ ਨਾ ਉਹ ਦੁਨੀਆਂ ਦੇ ਮਨੁੱਖ, ਕਿਉਂ ਬਾਬੇ ਦੇ ਜੱਪ ਤੇ ਤਰਕ ਕਰਨਾ ਹੈ, ਚੇਤੇ ਰੱਖੀ ਤੇਰਾ ਜਨਮ ਹੋਇਆ ਤੇ ਤੈਨੂੰ ਮਾਂ ਦਾ ਦੁੱਧ ਤੂੰ ਜੀਵ ਨਾਲ ਪੀਤਾ, ਉਸ ਦੁੱਧ ਨੂੰ ਚੁੰਘਣ ਤੋਂ ਬਾਅਦ ਤੈਨੂੰ ਸੰਸਾਰ ਦੀ ਜ਼ਿੰਦਗੀ ਮਿਲੀ, ਤੇ ਸੰਸਾਰ ਦਾ ਸਫ਼ਰ ਵੀ ਮੂੰਹ ਨਾਲ ਸ਼ੁਰੂ ਹੋਇਆ ਹੈ ਤੇ ਜੇ ਪਰਮਾਰਥ ਨੂੰ ਗੁਰਮਤ ਵਿੱਚ ਕਮਾਉਣਾ ਹੀ ਤੇ ਤੇਰਾ ਪਰਮਾਰਥ ਦਾ ਸਫ਼ਰ ਵੀ ਇਸ ਰਸਨਾ ਦੇ ਜਪ ਨਾਲ ਸ਼ੁਰੂ ਹੋਵੇ। ਤਾਂ ਹੀ ਤਾਂ ਸਾਹਿਬ ਨੇ ਸਭ ਤੋਂ ਪਹਿਲਾਂ ਸ਼ਬਦ ਰੱਖਿਆ ਜਪ, ਕਿ ਜਪ ਤੂੰ ਇਹਨੂੰ। ਖੈਰ ਇਹ ਵੱਖਰਾ ਵਿਸ਼ਾ ਹੈ ਜਪ ਦਾ, ਜਿਹੜੇ ਕਰਦੇ ਨੇ। ਮੈਂ ਤਾਂ ਕੇਵਲ ਕਹਿਣ ਮਾਤਰ ਹਾਂ, ਕਮਾਈ ਵਾਲੇ ਬੈਠੇ ਨੇ। ਜਪ ਤੋਂ ਹੀ ਸਾਡੀ ਸ਼ੁਰੂਆਤ ਹੁੰਦੀ, ਕਿਉਂਕਿ ਜਿਹੜੀਆਂ ਚਾਰ ਬਾਣੀਆਂ ਨੇ, ਭਾਵੇਂ ਪਰਾ ਪਸੰਤੀ ਮਧਮਾ ਤੇ ਬੈਕਰੀ ਦੀ ਗੱਲ ਕਰਦੇ ਹਾਂ, ਪਰਾ ਤੋਂ ਜਦੋਂ ਬੈਕਰੀ ਵੱਲ ਜਾਂਦੇ ਹਾਂ ਉਦੋਂ ਬੈਕਰੀ ਅਖੀਰ ਹੈ, ਜਦੋਂ ਬੈਕਰੀ ਤੋਂ ਸਫ਼ਰ ਕਰਕੇ ਪਰਾ ਨੂੰ ਜਾਂਦੇ ਹਾਂ, ਪਰਾ ਸਭ ਤੋਂ ਅਖੀਰ ਵਿੱਚ ਹੈ। ਮੇਰੇ ਕਹਿਣ ਤੋਂ ਮੁਰਾਦ ਹਜ਼ੂਰ ਨੇ ਸਾਈਂ ਦੀ ਯਾਦ ਵੀ ਜੁੜੇ ਤਿਆਂ ਤਿਆਂ ਦੇ ਪ੍ਰਮਾਣ ਚੱਲ ਰਿਹਾ ਹੈ ਚਾਤਰਕ ਨਾਲ ਪ੍ਰੀ। ਕਹਿੰਦੇ ਨੇ ਹਜ਼ੂਰ ਬਾਬਾ ਨਾਨਕ ਜੀ ਅੱਧੀ ਰਾਤ ਆਪਣੇ ਘਰ ਟਿਕੇ ਨੇ, ਸਾਈਂ ਦੀ ਯਾਦ ਵੀ ਜੁੜੇ ਤੇ ਸਾਈਂ ਦਾ ਜ਼ਬਾਨ ਤੇ ਰਸਨਾ ਤੇ ਨਾਮ ਹੈ ਤੇ ਬੇਨਤੀ ਕਰ ਰਿਹਾ ਸਾਂ ਜਿਸ ਪਿਆਰੇ ਨੂੰ ਅਸੀਂ ਪਿਆਰ ਵੀ ਕਰੀਏ ਤੇ ਉਹਦਾ ਨਾਂ ਹੀ ਜ਼ਬਾਨ ਤੋਂ ਚਲਾ ਜਾਏ ਨਾ, ਸੱਚ ਜਾਣੋ ਫਿਰ ਉਹ ਕੋਈ ਪ੍ਰੀਤ ਨਹੀਂ। ਭਾਈ ਵੀਰ ਸਿੰਘ ਹੋਣਾ ਇੱਕ ਸ਼ਬਦ ਕਿਹਾ ਹੈ, ਉਹ ਕਹਿੰਦੇ ਲੱਗੇ ਪਿਆਰ ਤਾਂ ਪਿਆਰੜਾ ਪਾਸ ਵਸੇ, ਜਿਸ ਪਿਆਰੇ ਛਿਉਂਦੇ ਹੋ ਜੇ ਕਿਸੇ ਨਾਲ ਪ੍ਰੀਤ ਹੋਵੇ, ਲੱਗੇ ਪਿਆਰ ਤਾਂ ਪਿਆਰੜਾ ਪਾਸ ਵਸੇ, ਕਦੀ ਅੱਖੀਆਂ ਤੋਂ ਨਾ ਹੋਏ ਬੋਲੇ, ਕਦੀ ਉਹ ਦੀਦਿਆਂ ਤੋਂ ਅੱਖਾਂ ਤੋਂ ਦੂਰ ਨਾ ਜਾਏ, ਕਦੇ ਅੱਖੀਆਂ ਤੋਂ ਜੇ ਹੋਏ ਓਲੇ, ਸੂਰਤ ਉਸ ਦੀ ਦਿਲੋਂ ਨਾ ਹੋਏ ਓਲੇ, ਉਹਦੀ ਸੂਰਤ ਉਹਦੀ ਸ਼ਕਲ ਨਾ ਦਿਲ ਚੋਂ ਭੁੱਲੇ। ਕਹਿਣ ਲੱਗੇ ਸੂਰਤ ਉਸ ਦੀ ਦਿਲੋਂ ਜੇ ਹੋਏ ਓਲੇ, ਜੇ ਕਿਤੇ ਸ਼ਕਲ ਚਲੀ ਜਾਏ, ਨਾਮ ਜੀਵ ਉੱਤੋਂ ਨਾ ਹੋਏ ਓਲੇ, ਰੱਬ ਮੇਰ ਕਰੇ ਕਿਤੇ ਜੀਵ ਤੋਂ ਨਾਮ ਨਾ ਭੁੱਲੇ। ਕਹਿਣ ਲੱਗੇ ਨਾਮ ਜੀਵ ਤੋਂ ਕਦੇ ਜੇ ਹੋਏ ਓਲੇ, ਜੇ ਜੀਵ ਤੋਂ ਨਾਮ ਚਲਾ ਜਾਏ, ਸੁਰਤ ਦੇਹ ਤੋਂ ਸ਼ਾਲਾ ਤਦ ਹੋਏ ਓਲੇ। ਉੱਥੇ ਸੁਰਤ ਸ਼ਬਦ ਹੈ ਸੁਰਤ ਦਰ ਤੇ ਜਿੰਦ। ਕਹਿਣ ਲੱਗੇ ਤੂੰ ਚੰਗਾ ਤਾਂ ਜਿੰਦ ਸਰੀਰ ਵਿੱਚੋਂ ਨਿਕਲ ਜਾਏ ਜੇ ਪਿਆਰੇ ਦਾ ਨਾਮ ਹੀ ਰਸਨਾ ਤੋਂ ਚਲਾ ਜਾਣਾ ਹੈ। ਜਿਸ ਪਿਆਰੇ ਸੁਣਦੇ ਹੋ ਤਿਸਾਂ ਕਹਿਮਰ ਚਲੀ ਗਏ। ਬਾਬਾ ਨਾਨਕ ਜੀ ਸਾਈਂ ਦੀ ਯਾਦ ਵੀ ਜੁੜੇ ਤੇ ਉੱਥੇ ਸਵਾਲ ਕੀਤਾ ਸੀ ਕਿ ਸਾਰਾ ਪਿੰਡ ਸਾਰਾ ਨਗਰ ਸੁੱਤਾ ਹੈ ਤੇ ਤੁਹਾਨੂੰ ਨੀਂਦ ਨਹੀਂ, ਜਿਸ ਪਿਆਰੇ ਸੁਣਦੇ ਹੋ। ਬਾਬਾ ਜੀ ਨੇ ਬਾਣੀ ਵਿੱਚ ਸ਼ਬਦ ਵਰਤੇ, ਕਹਿਣ ਲੱਗੇ ਕਿ ਦੇਖੋ ਰੈਣ ਬਬੀਆ, ਬੋਲਿਓ ਮੇਰੀ ਮਾਈ, ਹਜ਼ੂਰ ਦੀ ਅਸ਼ਟਪਦੀ ਦੀ ਰਹਾਉ ਦੀ ਤੋਕੇ। ਮਾਈ ਦਰ ਸੇ ਮਾਂ, ਕਹਿਣ ਲੱਗੇ ਮਾਂ ਤੂੰ ਕਹਿੰਦੀ ਹੈ ਸਾਰਾ ਪਿੰਡ ਆਰਾਮ ਨਾਲ ਸੁੱਤਾ ਹੈ, ਪਰ ਆ ਅੱਧੀ ਰਾਤ ਇਸ ਚਾਤਰਕ ਦੀ ਇਸ ਪਪੀਏ ਦੀ ਆਵਾਜ਼ ਸੁਣੀ ਆ ਮਾਂ। ਕਹਿਣ ਲੱਗੇ ਰੈਣ ਬਬੀਆ, ਬੋਲਿਓ ਮੇਰੀ ਮਾਈ, ਮੇਰੀ ਮਾਂ ਦੇਰ ਰਾਤ ਨੂੰ ਪੀਆ ਪੀਆ ਦੀ ਰੁੱਤ ਲਾਉਂਦਾ ਪਿਆ। ਮੈਂ ਕਹਿੰਦਾ ਸ਼ਬਦ ਕੈਸੇ ਕਮਾਲ ਦਾ ਹੈ, ਕਰਿਓ ਕਰਿਓ। ਦੋ ਸ਼ਬਦ ਨੇ, ਇਹਦੇ ਅਰਥ ਨਹੀਂ, ਅਰਥ ਤੇ ਕਰਾਂਗੇ ਪਤੀ, ਪੀਆ ਦਾ ਅਰਥ ਵੀ ਕਰਾਂਗੇ ਪਤੀ, ਪਰ ਮੈਂ ਕਹਿੰਦਾ ਇਹਨੂੰ ਕਦੀ ਆਪਾਂ ਅੱਖਰ ਦੀ ਡੂੰਘਾਈ ਵੀ ਜਾਏ ਤੇ ਕਹਿੰਦੇ ਪ੍ਰਿਓ, ਇਹਦਾ ਅਰਥ ਹੈ ਪ੍ਰਿਓ, ਹੇ ਪਿਆਰੇ ਤੂੰ ਆਓ, ਜਾਂ ਪੜ੍ਹਨੇ ਪੀਆ, ਪੀਆ ਦਾ ਅਰਥ ਹੈ ਹੇ ਪੀ, ਹੇ ਪਤੀ ਤੂੰ ਆ, ਪੁਕਾਰ ਹੀ ਇਹ ਸੀ ਕਿ ਤੂੰ ਮੇਰੇ ਘਰ ਵਿੱਚ ਆ ਜਾ। ਰਹਿਣ ਬਬੀਆ, ਬੋਲਿਓ ਮੇਰੀ ਮਾਈ, ਮਾਂ ਅੱਧੀ ਰਾਤ ਨੂੰ ਬਬੀਆ ਬੋਲਦਾ ਪਿਆ, ਇਹਨੂੰ ਸ਼ਾਂਤੀ ਤੇ ਮੇਰੀਆਂ ਅੱਖਾਂ ਨੂੰ ਤੱਕ, ਲੋਚਨ ਤਾਰ ਵਿੱਚੋਂ ਵਿੱਚੋਂ ਅਰਜ਼ ਕਰ ਰਿਹਾ, ਅੱਖਾਂ ਮੇਰੀਆਂ ਇੱਕ ਟਿਕ ਪਿਆਰੇ ਨੂੰ ਦੇਖਦੀਆਂ ਨੇ, ਲਲਤਾ ਬਿਲਲਾਤੀ ਤੇ ਮੇਰੀ ਜ਼ਬਾਨ ਮੇਰੀ ਰਸਨਾ ਉੱਚੀ ਉੱਚੀ ਪੁਕਾਰਦੀ ਪਈ ਹੈ। ਵਾਹਿਗੁਰੂ ਮੇਰ ਕਰੇ ਕਿ ਪਿਆਰੇ ਤੋਂ ਬਿਨਾਂ ਸਰੇ ਨਾ, ਕਿਉਂਕਿ ਜੇ ਪ੍ਰੀਤ ਹੋਵੇ ਤੇ ਪਿਆਰੇ ਤੋਂ ਬਿਨਾਂ ਸਰਦਾ ਹੀ ਨਹੀਂ। ਜੇ ਵਿੱਚ ਦੂਜਾ ਲੱਗਿਆ ਜਾਏ ਉਹ ਬੰਦਾ ਜਿੱਥੇ ਮਰਜ਼ੀ ਤੁਰਿਆ ਫਿਰ ਤਾਂ ਕਿਉਂ। ਮੈਂ ਜਿਹੜੀ ਬੇਨਤੀ ਕਰਨ ਲੱਗਾ, ਸਿੰਘ ਸਾਹਿਬ ਗਿਆਨੀ ਸ਼ਰਮ ਸਿੰਘ ਜੀ ਜਥੇਦਾਰ ਰਹੇ ਨੇ ਕੇਸਗੜ੍ਹ ਸਾਹਿਬ, ਉਹ ਕਵੀ ਵੀ ਸਨ, ਉਹਨਾਂ ਨੇ ਨਾ ਇਸ ਸਲੋਕ ਦੀ ਗੱਲ ਕਰਦਿਆਂ ਕਿ ਜਿਸ ਪਿਆਰੇ ਸਿਉਨੇ ਹੋ ਤਿਸਾਂ ਕਹਿ ਮਰ ਚਲੀਏ, ਇੱਕ ਡਿਉੜਾ ਉਚਾਰਨ ਕੀਤਾ ਸੀ। ਬਾਬਾ ਜੀ ਕਾਲ ਦੇ ਬਹੁਤ ਵਿਦਵਾਨ ਨੇ। ਮੈਂ ਇੱਕ ਬੇਨਤੀ ਕਰਾਂ ਕਿ ਅਸੀਂ ਕਦਰ ਜਿਉਂਦਿਆਂ ਨਹੀਂ ਜਾਣਦੇ ਹੁੰਦੇ, ਜਾਣ ਤੋਂ ਬਾਅਦ ਬੁੱਤ ਪੂਜਣੇ ਹੁੰਦੇ ਹਾਂ, ਧਿਆਨ ਦਿਆ ਜੀ। ਉਹਨਾਂ ਡਿਉੜਾ ਇੱਕ ਸ਼ਬਦ ਵਰਤਿਆ ਸੀ ਤੇ ਡਿਉੜੇ ਦੀਆਂ ਮਾਤਰਾ ਮਹਾਂਪੁਰਸ਼ ਜਾਣਦੇ ਨੇ, ਤੇ ਉਹਦੀ ਮੋਟੀ ਦੀ ਗੱਲ ਬੇਨਤੀ ਕਰਾਂ ਕਿ ਜਿੱਥੇ ਉਸ ਸ਼ਾਂਤੀ ਉਹ ਪਹਿਲੀ ਪੰਕਤੀ ਸੰਪੂਰਨ ਹੁੰਦੀ ਹੈ, ਅੱਖਰ ਦੋਵੇਂ ਇੱਕੋ ਜਿਹਾ ਹੁੰਦੇ ਨੇ ਪਰ ਅਰਥਾਂ ਵਿੱਚ ਫਰਕ ਪੈ ਜਾਂਦਾ। ਜਿਸ ਪਿਆਰੇ ਸੁਣਦੇ ਹੋ ਉਹਨਾਂ ਇੱਕ ਸ਼ਬਦ ਵਰਤਿਆ, ਨੂਨ ਨੈਣ ਜ਼ਾਹਿਰ ਕਰ ਦਿੰਦੇ ਹਾਲ ਦਿਲੇ ਦਾ ਰੋ ਕੇ, ਧਿਆਨ ਦਿਆ ਜੀ, ਰੋ ਕੇ। ਜਿਸ ਪਿਆਰੇ ਸੁਣਦੇ ਹੋ ਰੋ ਕੇ ਦਾ ਅਰਥ ਕਰਾਂਗੇ ਰੋਣਾ, ਕਿ ਜਦੋਂ ਅੱਖੀਆਂ ਵਿੱਚੋਂ ਨੀਰ ਆਵੇ ਤੇ ਅੰਦਰ ਦਾ ਹਾਲ ਪ੍ਰਗਟ ਕਰਦਾ ਅੱਖਾਂ ਦਾ ਪਾਣੀ, ਨੂਹ ਨੈਣ ਜ਼ਾਹਿਰ ਕਰ ਦਿੰਦੇ ਖਾਲ ਦਿਲੇ ਦਾ ਰੋ ਕੇ ਤੇ ਅਗਲੀ ਦੇ ਵੇ ਲੋਕਾਂ ਮੈਂ ਕੁਝ ਨਾ ਖੱਟਿਆ ਇਸ ਇਸ਼ਕ ਸੱਜਣ ਵਿੱਚ ਹੋ ਕੇ ਤੇ ਦਿੰਦੀ ਹੋ ਕੇ। ਪਹਿਲੀ ਤੁਕਸ਼ੀ ਕਿ ਨੂਹ ਨੈਣ ਜ਼ਾਹਿਰ ਕਰ ਦਿੰਦੇ ਖਾਲ ਦਿਲੇ ਦਾ ਰੋ ਕੇ ਤੇ ਅਗਲੀ ਤੁਕਸ਼ੀ ਰਹਿਣ ਨਾ ਰੋਕੇ, ਰੋ ਕੇ ਤੇ ਰੋਕੇ, ਰੋ ਕੇ ਦਾ ਅਰਥ ਹੁੰਦਾ ਰੋਣਾ ਤੇ ਰੋਕੇ ਦਾ ਅਰਥ ਹੁੰਦਾ ਰੋਕਣਾ, ਟਿਕਾ ਦੇਣਾ, ਬੰਦ ਲਾਣਾ। ਕਹਿਣ ਲੱਗੇ ਅੱਖਾਂ ਵਿੱਚੋਂ ਨੀਰ ਨਿਕਲਦਾ ਹੈ ਸੱਜਣ ਦੇ ਪਿਆਰ ਵਿੱਚ, ਪਰ ਜੇ ਮੈਂ ਰੋਕਣਾ ਚਾਹਾਂ, ਬੰਦ ਕਰਨਾ ਚਾਹਾਂ ਤੇ ਮੇਰੀਆਂ ਅੱਖਾਂ ਦਾ ਜਿਹੜਾ ਨੀਰ ਰੁਕਣਾ ਨਹੀਂ, ਰੋ ਕੇ ਤੇ ਰੁਕਣਾ। ਨੂਣ ਨੈਣ ਜ਼ਾਹਿਰ ਕਰ ਦਿੰਦੇ ਖਾਲ ਦਿਲੇ ਦਾ ਰੋ ਕੇ ਰਹਿਣ ਨਾ ਰੋਕੇ। ਵੇ ਲੋਕਾਂ ਮੈਂ ਕੁਝ ਨਾ ਖੱਟਿਆ ਇਸ਼ਕ ਸੱਜਣ ਵਿੱਚ ਹੋ ਕੇ ਦਿੰਦੀ ਹੋ ਕੇ, ਹੋ ਕੇ ਦਿੰਦੀ ਹੋ ਕੇ। ਹੁਣ ਤੱਕ ਅੱਗੇ ਉਹਨਾਂ ਸ਼ਬਦ ਵਰਤੇ ਜ਼ਵਾਨ ਜ਼ਿੰਦਗੀ ਬਿਰੋਂ ਸੱਜਣ ਦਾ ਪਾੜ ਦਿੱਤਾ ਮੇਰਾ ਸੀਨਾ ਸੱਤ ਦੀ ਸ਼ੀਨਾ, ਸੀਨਾ ਤੇ ਸ਼ੀਨਾ, ਸੀਨਾ ਦਰ ਸਾਪਾ ਦਿਲ ਕਰਾਂਗੇ ਤੇ ਸ਼ੀਨਾ ਦਰ ਹੁੰਦਾ ਜਿਹੜਾ ਸੀਤਾ ਨਾ ਜਾਏ ਪਿਆਰੇ, ਕਿ ਤੇਰੀ ਯਾਦ ਨੇ ਤੇਰੇ ਬਿਰੋਂ ਨੇ ਮੇਰੇ ਸੀਨੇ ਨੂੰ ਪਾੜ ਦਿੱਤਾ। ਕੋਈ ਦੁਨੀਆਂ ਦਾ ਸੋਈ ਧਾਗਾ ਨਹੀਂ ਮਿਲਾਪ ਤੋਂ ਬਿਨਾਂ ਕਿ ਮੇਰੇ ਅੰਦਰ ਨੂੰ ਸੀ ਸਕੇ। ਜ਼ਵਾਨ ਜ਼ਿੰਦਗੀ ਬਿਰੋਂ ਸੱਜਣ ਦੀ ਪਾੜ ਦਿੱਤਾ ਮੇਰਾ ਸੀਨਾ ਸੱਤ ਦੀ ਸ਼ੀਨਾ, ਝਿੜਕਾਂ ਖਾਂਦੀ ਬਿਰਾਂ ਦਰਬ ਦਰ ਕੋਈ ਜਗਤ ਦਾ ਜੀ ਨਾ ਕਹਿੰਦਾ ਜੀ ਨਾ ਧਿਆਨ ਦਿਓ। ਕੋਈ ਵੀ ਦੁਨੀਆਂ ਦਾ ਜੀ ਮੈਨੂੰ ਜੀ ਕਹਿ ਕੇ ਨਹੀਂ ਬੁਲਾਉਂਦਾ ਪਿਆਰਿਆ ਤੈਨੂੰ ਪਿਆਰ ਕਰਨਾ, ਮੈਂ ਥਾਂ ਥਾਂ ਲੋਕੀ ਮੈਨੂੰ ਭੱਜਦੇ ਪਏ। ਕੋਈ ਜਗਤ ਦਾ ਜੀ ਨਾ ਕਹਿੰਦਾ ਜੀ ਨਾ, ਅਖੀਰ ਤੇ ਕਹਿਣ ਲੱਗੇ ਇੱਕ ਪਿਆਰੇ ਬਾਜੋ ਸ਼ਰਮ ਸਿੰਘਾ ਭਾਵੇਂ ਮੂਲ ਨਾ ਜੀਣਾ ਤੇ ਲੱਗਦਾ ਜੀਣਾ ਇੱਕ ਪਿਆਰੇ ਤੋਂ ਬਿਨਾਂ, ਇੱਕ ਪਿਆਰੇ ਬਾਜ ਸ਼ਰਮ ਸਿੰਘਾ ਭਾਵੇਂ ਮੂਲ ਨਾ ਜੀਣਾ ਤੇਰੇ ਤੋਂ ਬਿਨਾਂ ਜ਼ਿੰਦਗੀ ਕਾਹਦੀ, ਜਿਸ ਪਿਆਰੇ ਝੋਨੇ ਹੋ ਤੇ ਸਾਗਰ ਮਰ ਚਲੀਏ। ਇੱਕ ਪਿਆਰੇ ਬਾਜ ਸ਼ਰਮ ਸਿੰਘਾ ਭਾਵੇਂ ਮੂਲ ਨਾ ਜੀਣਾ ਤੇ ਲੱਗਦਾ ਜੀਣਾ, ਕਹਿੰਦੇ ਮੇਰਾ ਅੰਦਰ ਦਾ ਦਿਲ ਜਿਹੜਾ ਉਹ ਟਿਕਦਾ ਨਹੀਂ ਪਿਆ। ਮੈਂ ਜਿਹੜੀ ਬੇਨਤੀ ਕਰਨ ਲੱਗਾ ਬਾਬਾ ਜੀ ਕਹਿੰਦੇ ਪਪੀਏ ਵੱਲ ਤੱਕ ਰਹਿਣ ਪਪੀਆ ਬੋਲਿਓ ਮੇਰੀ ਮਾਈ, ਲੋਚਨ ਤਾਰ ਲਲਤਾ ਮੈਂ ਲਾਤੀ ਦਰਸ਼ਨ ਪਿਆਸ ਰਜਾਈ, ਆਪਣੇ ਪਿਆਰੇ ਬਿਨ ਇੱਕ ਖਿਨ ਰਹਿ ਨਾ ਸਕੂੰ। ਜਿਸ ਪਿਆਰੇ ਝੋਨਿਓ ਆਪਣੇ ਪਿਆਰੇ ਬਿਨ ਇੱਕ ਖਿਨ ਰਹਿ ਨਾ ਸਕੋ, ਦਿਨ ਮਿਲੇ ਨੀਂਦ ਨਾ ਪਾਈ ਉਹਨੂੰ ਮਿਲਣ ਤੋਂ ਬਿਨਾਂ ਮੈਨੂੰ ਨੀਂਦ ਨਹੀਂ ਪੈਂਦੀ ਪਈ। ਸਾਹਿਬ ਕਹਿੰਦੇ ਜੇ ਪ੍ਰੀਤ ਕਰਨੀ ਆ ਤੇ ਚਾਤਕ ਨੂੰ ਪੁੱਛ ਪਿਆਰੇ ਨੂੰ ਪਿਆਰ ਕਿਵੇਂ ਕਰਨਾ ਹੈ। ਹਜ਼ੂਰ ਨੇ ਸ਼ਬਦ ਵਰਤੇ ਵੇ ਮਨ ਐਸੀ ਹਰਸ਼ੋਂ ਪ੍ਰੀਤ ਕਰ ਜੈਸੀ ਚਾਤਕ ਮੈਂ ਸਾਲ ਭਰ ਥਲ ਹਰੀ ਅਗਲੇ ਇੱਕ ਬੂੰਦ ਨਾ ਪਵੇਗੀ, ਕਿ ਭਾਵੇਂ ਚਾਰ ਚੁਫੇਰੇ ਪਾਣੀ ਹੈ ਪਰ ਅਸਲ ਵਿੱਚ ਉਹ ਸਮਾਧੀ ਬੂੰਦ ਤੋਂ ਬਿਨਾਂ ਕਿਸੇ ਨੂੰ ਪਿਆਰ ਨਹੀਂ ਕਰਦਾ। ਬਾਬਾ ਜੀ ਨੇ ਚੌਥਾ ਪ੍ਰਮਾਣ ਦਿੱਤਾ, ਮੈਂ ਸਮੇਂ ਪ੍ਰਮਾਣ ਬੱਚੀ ਵਾਲਾ ਕੱਲ ਬੇਨਤੀ ਕੀਤੀ ਸੀ, ਜਦੋਂ ਚੌਥਾ ਪ੍ਰਮਾਣ ਪੜਿਆ ਤੇ ਸਾਡੇ ਘਰਾਂ ਵਿੱਚ ਵਰਤਣ ਵਾਲੀ ਉਦਾਹਰਨ ਹੈ ਕਿ ਪਿਆਰੇ ਨਾਲ ਪ੍ਰੀਤ ਕੈਸੀ ਹੋਵੇ। ਪੁਰਾਤਨ ਸਮਾਂ ਅੱਜ ਵੀ ਪਿੰਡਾਂ ਵਿੱਚ ਦੇਖੋ, ਜਦੋਂ ਦੁੱਧ ਚੋ ਕੇ ਲਿਆਉਣਾ ਘਰਾਂ ਵਿੱਚ, ਬਾਲਟੀ ਵਿੱਚ ਭਾਂਡੇ ਵਿੱਚ ਦੁੱਧ ਪਾਉਣਾ ਤੇ ਉਸ ਦੁੱਧ ਨੂੰ ਉਲਦਣਾ, ਦੂਜੇ ਭਾਂਡੇ ਵਿੱਚ ਪਲਟਣਾ ਤੇ ਬਾਕੀ ਦੇ ਬਾਲਟੀ ਨਾਲ ਉਸ ਭਾਂਡੇ ਦੇ ਅੰਦਰ ਉਹਦੇ ਅੰਦਰ ਵਾਲੇ ਪਾਸੇ ਦੁੱਧ ਲੱਗਾ ਰਹਿਣ, ਛੱਟੇ ਮਾਰਨੇ ਪਾਣੀ ਦੇ ਤੇ ਖੰਗਾਲ ਸ਼ਬਦ ਵਰਤਣਾ, ਉਸ ਪਾਣੀ ਨੂੰ ਪਰਤ ਕੇ ਦੁੱਧ ਵਿੱਚ ਪਾਉਣਾ ਤੇ ਬਾਬਾ ਨਾਨਕ ਜੀ ਕਹਿੰਦੇ ਨੇ ਪਰਤ ਕੇ ਉਹ ਪਾਣੀ ਤੇ ਦੁੱਧ ਦੋਨੋਂ ਮਿਲ ਗਏ ਨੇ, ਪਾਣੀ ਦਾ ਤੇ ਦੁੱਧ ਦਾ ਸੁਮੇਲ ਹੋ ਗਿਆ, ਇੱਕੋ ਜਿਹਾ ਰੰਗ, ਇੱਕੋ ਜਿਹਾ ਰੂਪ, ਇੱਕੋ ਜਿਹੀ ਥਾਂ। ਤੇ ਜਦੋਂ ਉਸ ਦੁੱਧ ਨੂੰ ਅੱਗ ਤੇ ਰੱਖਣ ਲੱਗੇ, ਜਿਸ ਪਿਆਰੇ ਸਿਉਨੇ ਨੂੰ ਇਸ ਅੱਗ ਹੈ ਮਰ ਚਲੀ ਗਏ, ਅੱਗ ਦੀਆਂ ਲਾਟਾਂ ਨਿਕਲੀਆਂ ਤੇ ਸਾਹਿਬ ਕਹਿੰਦੇ ਨੇ ਉਸ ਵੇਲੇ ਦੁੱਧ ਨੂੰ ਛੇਕ ਲੱਗਣ ਤੋਂ ਪਹਿਲਾਂ ਪਾਣੀ ਨੂੰ ਛੇਕ ਲੱਗਾ, ਉਹ ਭਾਪ ਬਣ ਕੇ ਦੁੱਧ ਵਿੱਚੋਂ ਉੱਡਿਆ ਤੇ ਸਾਹਿਬ ਕਹਿੰਦੇ ਨੇ ਕਿਸੇ ਪੁੱਛ ਲਿਆ ਪਾਣੀ ਤੂੰ ਬੇਵਫਾ ਹੈ, ਕਿ ਦੇਖ ਦੁੱਧ ਨੇ ਤੈਨੂੰ ਥਾਂ ਦਿੱਤੀ, ਰੂਪ ਦਿੱਤਾ, ਆਪਣੇ ਕੋਲ ਆਪਣੀ ਜਿੰਨੀ ਕੀਮਤ ਪਾਈ ਛੇਕ ਲੱਗਣ ਤੇ ਦੁੱਧ ਤੋਂ ਪਹਿਲਾਂ ਤੂੰ ਛੱਡ ਕੇ ਤੁਰ ਚਲੇ, ਤੇ ਅੱਗੋ ਪਾਣੀ ਦਾ ਉੱਤਰ ਸੀ ਬੇਵਫਾ ਨਹੀਂ, ਮੈਂ ਅਸਲ ਵਿੱਚ ਆਪਣੇ ਆਪ ਨੂੰ ਪਿਆਰੇ ਤੋਂ ਕੁਰਬਾਨ ਪਿਆ ਕਰਨਾ। ਕਿਉਂ? ਕਹਿਣ ਲੱਗੇ ਦੁੱਧ ਤੇ ਪਾਣੀ ਇਕੱਠੇ ਅੱਗ ਤੇ ਰੱਖੀਏ ਤੇ ਪਹਿਲਾਂ ਪਾਣੀ ਉੱਡਦਾ ਹੈ, ਤੇ ਪਾਣੀ ਦਾ ਉੱਤਰ ਸੀ ਕਿ ਜਿਸ ਪਿਆਰੇ ਨੇ ਥਾਂ ਦਿੱਤੀ, ਰੂਪ ਦਿੱਤਾ, ਕੀਮਤ ਪਾਈ, ਮੈਂ ਚਾਹੁੰਦਾ ਵਾਂ ਇਹਨੂੰ ਛੇਕ ਲੱਗਣ ਤੋਂ ਪਹਿਲਾਂ ਪਹਿਲਾਂ ਮੈਂ ਅੱਗ ਤੋਂ ਆਪਣੇ ਆਪ ਨੂੰ ਕਿਉਂ ਨਾ ਕੁਰਬਾਨ ਕਰਦੇ। ਸਾਹਿਬ ਕਹਿੰਦੇ ਜੇ ਪ੍ਰੀਤ ਕਰਨੀ ਆ ਪਿਆਰੇ ਨੂੰ ਤੇ ਕਦੀ ਦੁੱਧ ਤੇ ਪਾਣੀ ਵਾਲੀ ਪ੍ਰੀਤ ਦੇ। ਸ਼ਬਦ ਵਰਤੇ ਰੇ ਮਨ ਐਸੀ ਖਰਸ਼ਿਓ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਆ ਵੱਟਣ ਆਪੇ ਖਵੇ ਦੁੱਧ ਕੋ ਖਪਣ ਨਾ ਦੇ। ਆਪ ਪਾਣੀ ਖਪ ਜਾਂਦਾ ਪਰ ਆਪਣੇ ਜਿਉਂਦੇ ਜੀ ਦੁੱਧ ਨੂੰ ਛੇਕ ਨਹੀਂ ਲੱਗਣ ਦਿੰਦਾ। ਮੇਰੇ ਗੁਰੂ ਅੰਗਦ ਸਾਹਿਬ ਕਹਿੰਦੇ ਜੇ ਪ੍ਰੀਤ ਕਰਨੀ ਆ ਤੇ ਫਿਰ ਐਸੀ ਕਰ ਕਿ ਜਿਸ ਪਿਆਰੇ ਸਿਓ ਨਿਹੋ ਇਸ ਆਗੈ ਮਰ ਚਲੀਏ ਉਹਦੇ ਤੋਂ ਕੁਰਬਾਨ ਹੋ। ਜਿਹੜੀ ਬੇਨਤੀ ਕਰਨੀ ਹੈ ਗੁਰੂ ਅੰਗਦ ਸਾਹਿਬ ਦੇ ਜੀਵਨ ਵਿੱਚੋਂ, ਦੇਖੋ ਅਸੀਂ ਸਾਰੇ ਪੜ੍ਹਨੇ ਇਤਿਹਾਸ ਉਹੀ ਹੈ ਸ਼ਬਦਾਵਲੀ ਉਹੀ ਹੈ, ਪਰ ਪਿਆਰੇ ਨੂੰ ਜੇ ਪ੍ਰੀਤ ਕਰਨੀ ਹੈ ਤੇ ਗੁਰੂ ਅੰਗਦ ਸਾਹਿਬ ਦੇ ਪਵਿੱਤਰ ਜੀਵਨ ਨੂੰ ਪੜ੍ਹੀ। ਹਜ਼ੂਰ ਕਿਰਪਾਲੂ ਬਾਬਾ ਨਾਨਕ ਜੀ ਦੇ ਚਰਨਾਂ ਵਿੱਚ 7 ਸਾਲ ਕਮਾਈ ਕੀਤੀ, ਕੋਈ ਤਰਕ ਨਹੀਂ ਕੀਤਾ, ਕੇਵਲ ਹੁਕਮ ਨੂੰ ਭਲਾ ਕਹਿ ਕੇ ਮੰਨਿਆ ਹੈ। ਅੱਜ ਮੇਰੇ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਕਰਤਾਰਪੁਰ ਇੱਕ ਅਸਚਰਜ ਖੇਡ ਵਰਤਾਈ, ਥੋੜਾ ਜਿਹਾ ਸਾਹੀ ਦੇ ਵਿਸਤਾਰ ਵੀ ਜਾਣਾ ਹੈ, ਇਕਾਗਰਤਾ ਆਪ ਬਖਸ਼ਿਓ। ਜਦੋਂ ਅੱਜ ਇੱਕ ਅਸਚਰਜ ਖੇਡ ਵਰਤਾ ਦਿੱਤੀ, ਬਾਬਾ ਨਾਨਕ ਜੀ ਨੇ ਹੱਥ ਵਿੱਚ ਸੋਟਾ ਪਕੜਿਆ ਹੈ, ਧਾਨਕਾਂ ਵਾਲਾ ਲਿਬਾਸ ਪਾ ਲਿਆ ਹੈ, ਕੁਝ ਕੁੱਤੇ ਨਾਲ ਲੈ ਰਹੇ ਨੇ ਤੇ ਜੰਗਲ ਵਾਲੇ ਪਾਸੇ ਨੂੰ ਤੁਰ ਪਏ। ਇੱਕ ਵਿਦਵਾਨ ਕਹਿੰਦਾ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਿੱਛੇ ਤੁਰੇ ਸਨ, ਇੱਕ ਦੋ ਨਹੀਂ। ਦੇਖੋ ਭੀੜ ਕਦੀ ਵੀ ਸਾਰੇ ਆਸ਼ਕਾਂ ਦੀ ਨਹੀਂ ਹੁੰਦੀ। ਮੈਂ ਬੇਨਤੀ ਕਰਨਾ ਹੁੰਦਾ ਇਸ਼ਕ ਕਰਨ ਵਾਲਾ ਭੀੜ ਵਿੱਚੋਂ ਟਾਵਾਂ ਟਾਵਾਂ ਹੀ ਹੁੰਦਾ ਹੈ। ਪਿਛਲੀ ਵਾਰ ਬੇਨਤੀ ਕੀਤੀ 1664 ਨੂੰ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਦਿੱਲੀ ਆਪਣੇ 5 ਭੂਤਕ ਚੋਲੇ ਨੂੰ ਸਮੇਟ ਕੇ ਕਿਹਾ ਸੀ ਬਾਬਾ ਬਸੇ ਗ੍ਰਾਮ ਬਕਾਲੇ ਤੋਂ ਝੁੰਡਿਆ ਜਿਹੜੀ ਬੇਨਤੀ ਕਰਨੀ। ਇਹ ਸਾਰੇ ਅਸੀਂ ਮੰਨਦੇ ਹਾਂ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਵੇਲੇ ਦਿੱਲੀ ਵਿੱਚ ਕੋਈ ਬੰਦਾ ਐਸਾ ਨਹੀਂ ਸੀ ਜਿਹਨੇ ਦਾਤੇ ਦੇ ਦਰਸ਼ਨ ਕੀਤੇ ਹੋਣ ਤੇ ਉਹਦੇ ਦੁੱਖ ਨਾ ਕੱਟੇ ਗਏ। ਦਾਤਾਰ ਜੀ ਬਾਰੇ ਇਹ ਸ਼ਬਦ ਗੁਰੂ ਕਲਗੀਧਰ ਜੀ ਨੇ ਵਰਤ ਦਿੱਤੇ ਕਿ ਸ੍ਰੀ ਹਰਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁੱਖ ਜਾਣੇ, ਕਿ ਉਹਨਾਂ ਨੂੰ ਦੇਖਣ ਨਾਲ ਉਹਨਾਂ ਨੂੰ ਧਿਆਉਣ ਨਾਲ ਦੁੱਖ ਕੱਟੇ ਜਾਂਦੇ ਨੇ। ਪਰ ਹਕੀਕਤ ਜੇ 1664 ਨੂੰ ਦਿੱਲੀ ਦਾ ਬੱਚਾ ਬੱਚਾ ਦੇਖਦਾ ਤੇ ਅਰੋਗਤਾ ਮਿਲਦੀ ਏ, ਤੇ 1675 ਨੂੰ 11 ਸਾਲ ਬਣਦੇ, 11 ਸਾਲ ਬਾਅਦ ਸਾਹਿਬ ਗੁਰੂ ਤੇਗ ਬਹਾਦਰ ਉਸ ਦਿੱਲੀ ਵੀ ਸ਼ਹੀਦ ਹੁੰਦੇ ਨੇ। ਜਦੋਂ ਰੋਗ ਕੱਟਣ ਦੀ ਗੱਲ ਚੱਲੀ ਉਦੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦੀ ਭੀੜ ਸੀ, ਪਰ ਹਜ਼ਾਰਾਂ ਵਿੱਚੋਂ ਕੇਵਲ ਇੱਕ ਨਿਤਰਿਆ ਜਿਹੜਾ ਗੁਰੂ ਤੇਗ ਬਹਾਦਰ ਦਾ ਸੀਸ ਚੁੱਕ ਕੇ ਤੁਰਿਆ। ਸੁੱਖ ਲੈਣ ਵਾਲੀ ਭੀੜ ਹੁੰਦੀ ਏ, ਪਰ ਆਸ਼ਕ ਜਿਹੜਾ ਪ੍ਰੇਮੀ ਉਹ ਕੇਵਲ ਇੱਕ ਦਾ ਨਿਕਲਦਾ ਹੁੰਦਾ, ਕੇਵਲ ਦੋ ਨਿਕਲੇ, ਇੱਕ ਲੱਖੀ ਸ਼ਾਮਣ ਜਾ ਰਹੇ ਦੀ ਗੱਲ ਕਰਨੇ ਆ, ਇੱਕ ਅਸੀਂ ਕਰਨੀ ਆ ਜੈਤੇ ਦੀ। ਮੈਂ ਕਹਿੰਦਾ ਭਾਈ ਜੈਤਾਂ ਭੀੜ ਤਾਂ ਉੱਥੇ ਚਾਂਦਨੀ ਚੌਂਕ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਸੀ, ਤੇ 11 ਸਾਲ ਵਿੱਚ ਲੋਕ ਭੁੱਲ ਗਏ ਕਿ ਇਹ ਉਹੀ ਜੋਤ ਹੈ ਜਿਹਨੂੰ ਦੋਖ ਕੇ ਪਹਿਲਾਂ ਸਾਡੇ ਦੁੱਖ ਕੱਟੇ ਸਨ, ਜਿਹਨੇ ਸਾਨੂੰ ਜ਼ਿੰਦਗੀ ਦਿੱਤੀ। ਮੈਂ ਕਹਿੰਦਾ ਅਸਲ ਵਿੱਚ ਉਹ ਪ੍ਰੀਤ ਨਹੀਂ ਸੀ, ਕੇਵਲ ਆਪਣੇ ਸਵਾਰਥ ਨਾਲ ਜੁੜੇ ਸਨ, ਭੀੜ ਵਿੱਚੋਂ ਪ੍ਰੇਮੀ ਕੋਈ ਇੱਕ ਅੱਧਾ ਹੀ ਹੁੰਦਾ। ਬਾਬਾ ਨਾਨਕ ਜੀ ਤੁਰੇ ਪਿੱਛੇ ਭੀੜ ਤੁਰੀ, ਹਜ਼ੂਰ ਕਿਰਪਾਲੂ ਨੇ ਉੱਥੇ ਖੇਡ ਵਰਤਾਈ। ਸਾਨੂੰ ਸਭ ਨੂੰ ਪਤਾ ਹੈ ਉਹਨਾਂ ਪਾਏ ਹੋਏ ਬਸਤਰ ਵਿੱਚੋਂ ਜਿਹੜੇ ਪਿੱਛੇ ਹੁੰਦੇ ਪਏ ਸਨ, ਪਹਿਲਾਂ ਚਾਂਦੀ ਦੇ ਰੁਪਈਏ ਸੱਟੇ ਨੇ, ਭੀੜ ਵਿੱਚੋਂ ਕੁਝ ਲੋਕ ਰੁਪਈਏ ਲੈ ਕੇ ਪਿੱਛੇ ਮੁੜ ਗਏ, ਕੁਝ ਕੁ ਹੋਰ ਪਿੱਛੇ ਤੁਰੇ ਕਿ ਅਸੀਂ ਰੁਪਈਏ ਲੈਣ ਵਾਸਤੇ ਨਹੀਂ ਆਏ, ਅਸੀਂ ਬਾਬਾ ਜੀ ਨੂੰ ਪ੍ਰੀਤ ਕਰਨੇ ਆ। ਹਜ਼ੂਰ ਨੇ ਸੋਨੇ ਦੀਆਂ ਮੋਹਰਾਂ ਸੱਟੀਆਂ, ਅੰਦਰ ਫਿਰ ਕੇ ਉਹ ਸੋਨੇ ਦੀਆਂ ਮੋਹਰਾਂ ਲੈ ਕੇ ਪਿੱਛੇ ਮੁੜ ਆਏ। ਤੀਜੇ ਲੋਕ ਹੋਰ ਤੁਰੇ ਅੱਗੇ, ਸਤਿਗੁਰੂ ਨੇ ਕੀਮਤੀ ਹੀਰੇ ਸੱਟੇ, ਉਹ ਲੋਕ ਹੀਰੇ ਲੈ ਕੇ ਪਿੱਛੇ ਮੁੜ ਆਏ। ਅਖੀਰ ਤੇ ਕੀ ਹੋਇਆ, ਤਿੰਨਾਂ ਕੋਲਾ ਜ਼ਿਕਰ ਕਰਦੇ ਨੇ ਤੇ ਅਖੀਰ ਤੇ ਦੋ ਰਹਿੰਦੇ, ਬਾਬਾ ਬੁੱਢਾ ਜੀ ਤੇ ਭਾਈ ਲੈਣਾ ਜੀ। ਕੁਝ ਰੁਪਈਏ ਚੁੱਕ ਕੇ ਮੁੜੇ, ਕੁਝ ਮੋਹਰਾਂ ਚੁੱਕ ਕੇ ਮੁੜੇ, ਕੁਝ ਹੀਰੇ ਚੁੱਕ ਕੇ ਮੁੜੇ, ਪਰ ਕਈਆਂ ਨੂੰ ਜਦੋਂ ਕੁੱਤੇ ਪਿੱਛੇ ਲਾਏ ਤੇ ਕੁੱਤਿਆਂ ਦੇ ਡਰ ਤੋਂ ਉਹ ਪਿੱਛੇ ਭੱਜ ਆਏ। ਅਖੀਰ ਤੇ ਡੰਡਾ ਲੈ ਕੇ ਤੁਰੇ, ਡੰਡਾ ਬਾਬੇ ਬੁੱਢੇ ਨੂੰ ਵੀ ਮਾਰਿਆ, ਕਹਿੰਦੇ ਸਿਰ ਪਕੜ ਕੇ ਬਹਿ ਗਏ ਤੇ ਜਦੋਂ ਕਿਹਾ ਚਲਾ ਜਾ ਬੁੱਢਿਆ ਘਰ ਨੂੰ, ਹੱਥ ਜੋੜ ਕੇ ਕਿਹਾ ਤੁਹਾਡੇ ਤੋਂ ਬਿਨਾ, ਤੇ ਦਾਤਾ ਜੀ ਨੇ ਕਿਹਾ ਜਾ ਬੁੱਢਿਆ ਤੇਰੇ ਤੋਂ ਓਹਲੇ ਕਦੇ ਨਾ ਹੋ ਸਕ, ਕਦੀ ਤੇਰੇ ਤੋਂ ਓਹਲੇ ਨਹੀਂ ਹੋਵਾਂਗਾ। ਅਖੀਰ ਤੇ ਭਾਈ ਲੈਣਾ ਰਹਿ ਗਏ। ਮੈਂ ਬੇਨਤੀ ਕਰਾਂ ਗੁਰਮੁਖੋ, ਅਸਲ ਵਿੱਚੋਂ ਸਾਖੀ ਅੱਜ ਵੀ ਸਾਡੀ
ਸਾਡੀ ਅਗਵਾਈ ਵੀ ਕਰਦੀ ਸੀ ਗੁਰੂ ਕੋਲ ਕਿਸ 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 ਕੈਟਾਗਰੀ ਵਿੱਚ ਆਉਂਦੇ ਹਾਂ। ਇੱਕ ਉਹ ਨੇ ਖਿਮਾ ਕਰਿਓ ਗੱਲ ਬੜੀ ਵੱਡੀ ਹੈ ਜ਼ਬਾਨ ਛੋਟੀ ਹੈ ਗੱਲ ਦਾ ਤੂੰ ਜੀਵਨ ਬਖਸ਼ੀ। ਇੱਕ ਉਹ ਨੇ ਜਿਹੜੇ ਪ੍ਰੀਤ ਕਰਦੇ ਨੇ ਅਰਦਾਸ ਕਰਦੇ ਨੇ ਮੇਰਾ ਕੰਮ ਚੱਲ ਜਾਏ, ਉਹ ਕਹਿੰਦਾ ਮੇਰੀ ਸਿਰਫ ਦਿਹਾੜੀ ਲੱਗ ਜਾਏ। ਇੱਕ ਉਹਦੇ ਜੀ ਦੀ ਦਿਹਾੜੀ ਲੱਗਣ ਲੱਗ ਪਿਆ ਕਹਿੰਦਾ ਗੱਲ ਨਹੀਂ ਬਣੀ, ਕੁਝ ਸੋਨੇ ਦੇ ਟਕੇ ਹੋਣੇ ਚਾਹੀਦੇ, ਸੋਨੇ ਦੀਆਂ ਮੋਹਰਾਂ ਭਾਲਦੇ ਨੇ, ਕੁਝ ਸੋਨੇ ਦੀ ਮੋਹਰ ਤੋਂ ਉੱਪਰ ਉੱਠ ਕੇ ਹੀਰੇ ਮੋਤੀ ਭਾਲਦੇ ਨੇ ਤੇ ਕੁਝ ਦੁੱਖਾਂ ਦੇ ਕੁੱਤੇ ਜਦੋਂ ਭੌਂਕਦੇ ਨੇ ਉਦੋਂ ਵੇਖ ਕੇ ਬਾਬੇ ਨੂੰ ਛੱਡ ਜਾਂਦੇ। ਇਸ ਸਾਖੀ ਦਾ ਭਾਵ ਲਈਏ, ਕੋਈ ਮੋਹਰਾਂ ਲੈ ਕੇ ਮੁੜਦਾ, ਕੋਈ ਰੁਪਈਏ ਲੈ ਕੇ ਮੁੜਦਾ। ਮੈਂ ਕਹਿੰਦਾ ਭਾਈ ਲੈਣੀ ਨੂੰ ਕਿਹਾ ਕਿ ਤੁਸੀਂ ਪਿੱਛੇ ਨਹੀਂ ਜਾਣਾ। ਅਸਲ ਵਿੱਚ ਉਹਨਾਂ ਦੇ ਅੰਦਰ ਦੀ ਉਹ ਸ਼ਬਦ ਜੋ ਗੁਰੂ ਅਰਜਨ ਦੇਵ ਜੀ ਨੇ ਆਸਾ ਰਾਗ ਵਿੱਚ ਵਰਤਿਆ ਹੈ, ਉਚਾਰਿਆ ਹੈ, ਉਸ ਸ਼ਬਦ ਨੂੰ ਪੜ੍ਹੋ ਤੇ ਸੱਚੇ ਪ੍ਰੇਮੀ ਦੇ ਦਰਸ਼ਨ ਹੁੰਦੇ ਨੇ। ਇਹ ਸ਼ਬਦ ਹੁੰਦਾ ਹੈ ਆਸਾ ਮਹੱਲਾ ਪੰਜਵਾਂ, ਉਹ ਆ ਪ੍ਰੇਮ ਪ੍ਰੀਤ। ਹੇ ਮੈਨੂੰ ਪਿਆਰੇ, ਕੇਵਲ ਤੇਰੀ ਪ੍ਰੀਤ ਚਾਹੀਦੀ, ਹੋਰ ਕੁਛ ਨਹੀਂ। ਅਗਲੀਆਂ ਦੋ ਤੁਕਾਂ ਨੂੰ ਪੜ੍ਹਿਓ, ਇੱਕ ਇੱਕ ਜ਼ਿਕਰ ਕੀਤਾ ਹੈ। ਕਹਿਣ ਲੱਗੇ ਕਣਕ, ਕਣਕ ਦਾ ਅਰਥ ਹੈ ਸੋਨਾ, ਮਾਨਕ ਮੋਤੀ, ਗਜ ਮੋਤੀਆਂ ਲਾਲ ਵੱਡੇ ਮੋਤੀ ਜਿਹੜੇ ਨੇ। ਕਹਿਣ ਲੱਗੇ ਸੁੱਚੇ ਮੋਤੀ, ਕੀਮਤੀ ਮੋਤੀ, ਸੋਨਾ ਜੋ ਮਰਜ਼ੀ ਲੈ ਲੈ ਪਰ ਪ੍ਰੀਤ ਦੀ ਗੱਲ ਨਾ ਕਰੀ। ਕਹਿਣ ਲੱਗੇ ਨੀ ਮੋਤੀ ਨੀ ਚਾਹੀਦੇ, ਖੀਰੇ ਨੀ ਚਾਹੀਦੇ, ਕੇਵਲ ਤੇਰੀ ਪ੍ਰੀਤ ਚਾਹੀਦੀ ਹੈ। ਉਹ ਹਾਂ ਪ੍ਰੇਮ ਪ੍ਰੀਤ, ਕਣਕ ਮਾਨਕ ਗਜ ਮੋਤੀਆਂ ਲਾਲ ਨਹੀਂ। ਤਿੰਨ ਵਾਰੀ ਸ਼ਬਦ ਵਰਤੇ। ਕਹਿਣ ਲੱਗੇ ਨਹੀਂ ਚਾਹੀਦੇ, ਨਹੀਂ ਚਾਹੀਦੇ, ਨਹੀਂ ਚਾਹੀਦੇ। ਤੇ ਅਗਲਾ ਵਚਨ ਕੀਤਾ, ਕਹਿਣ ਲੱਗੇ ਰਾਜ ਲੈ ਲੈ, ਦੁਨੀਆਂ ਦੇ ਸੁੱਖ ਲੈ ਲੈ, ਧਨ ਪਦਾਰਥ ਲੈ ਲੈ, ਸਵਾਦਲੇ ਪਦਾਰਥ ਲੈ ਲੈ। ਤੇ ਅੱਗੋਂ ਪ੍ਰੇਮੀ ਕਹਿੰਦਾ ਨਹੀਂ, ਇਹ ਵੀ ਨਹੀਂ ਚਾਹੀਦੇ। ਮੈਂ ਕਹਿੰਦਾ ਗੁਰੂ ਅਰਜਨ ਦੇਵ ਦਾ ਸ਼ਬਦ ਧੰਨ ਗੁਰੂ ਅੰਗਦ ਸਾਹਿਬ ਦੇ ਜੀਵਨ ਦੀ ਵਿਆਖਿਆ ਪਿਆ ਕਰਦਾ। ਹੇ ਮੇਰੇ ਬਾਬਾ ਨਾਨਕਾ, ਜਦੋਂ ਕਿਆ ਲੈਣਿਆ, ਲੋਕ ਪਿੱਛੇ ਚਲੇ ਗਏ, ਕੋਈ ਸੋਨਾ, ਕੋਈ ਹੀਰੇ, ਕੋਈ ਮੋਤੀ, ਕੋਈ ਰੁਪਈਏ ਲੈ ਕੇ। ਕਹਿਣ ਲੱਗੇ ਦਾਤਾ ਮੈਨੂੰ ਇਹ ਨਹੀਂ ਚਾਹੀਦਾ, ਕਣਕ ਮਾਨਕ ਗਜ ਮੋਤੀਆਂ ਲਾਲ ਨਹੀਂ। ਤੇ ਕਹਿਣ ਲੱਗੇ ਰਾਜ ਨਾ ਭਾਗ ਨਾ ਹੁਕਮ ਨਾ ਸਾਧਨ, ਕਿਚ ਕਿਚ ਨਾ ਚਾਹੀ। ਮੈਨੂੰ ਰਾਜ ਨੀ ਚਾਹੀਦਾ, ਭਾਗ ਨੀ ਚਾਹੀਦਾ, ਪਦਾਰਥ ਨੀ ਚਾਹੀਦੇ, ਤੇ ਚਾਹੀਦਾ ਕੀ ਹੈ ਬਾਬਾ ਨਾਨਕਾ, ਕੇਵਲ ਤੂੰ ਚਾਹੀਦਾ ਹੈ। ਧਿਆਨ ਦਿਆ ਜੀ, ਇਹ ਕੈਸੀ ਪ੍ਰੀਤ ਹੈ, ਜਿਸ ਪਿਆਰੇ ਸੋ ਨਿਹੂ ਤਿਸ ਆ ਗਏ ਮਰ ਚਲ ਗਏ। ਪ੍ਰੀਤ ਕਰਨੀ, ਕਹਿਣ ਲੱਗੇ ਕਿਚ ਕਿਚ ਨਾ ਚਾਹੀ, ਤੇ ਚਾਹੀਦਾ ਕੀ ਹੈ ਚਰਨਨ ਸ਼ਰਨਨ, ਮੈਨੂੰ ਆਪਣੇ ਚਰਨਾਂ ਦੀ ਸ਼ਰਨ ਦੇ। ਧੰਨ ਗੁਰੂ ਨਾਨਕ ਸਾਹਿਬ ਨੇ ਰੋਕ ਕੇ ਕਿਹਾ ਲੈਣਿਆ ਦੇਖ, ਸਾਰੇ ਲੋਕ ਆਪਣੇ ਟਿਕਾਣਿਆਂ ਤੇ ਚਲੇ ਗਏ, ਸੋਟਾ ਵੀ ਮਾਰਿਆ, ਸਿੱਖ ਤਵਾਰੀ ਕਹਿੰਦੀ ਸੋਟਾ ਵੀ ਮਾਰਿਆ, ਪਰ ਅੱਗੋਂ ਕੁਛ ਨਹੀਂ ਕਿਹਾ। ਸੋਟਾ ਖਾਣ ਤੋਂ ਬਾਅਦ ਕਹਿਣ ਲੱਗੇ ਚਲਾ ਜਾ ਆਪਣੇ ਟਿਕਾਣੇ ਤੇ। ਹੱਥ ਜੋੜ ਕੇ ਕਿਹਾ ਬਾਬਾ ਜੀ, ਟਿਕਾਣੇ ਵਾਲੇ ਟਿਕਾਣਿਆਂ ਤੇ ਚਲੇ ਗਏ, ਲੈਣੀ ਦਾ ਟਿਕਾਣਾ ਤੇਰੇ ਤੋਂ ਬਿਨਾਂ ਕੋਈ ਨਹੀਂ। ਜਿਸ ਪਿਆਰੇ ਸੋਨੇ ਹੋ, ਹੁਣ ਕੇਵਲ ਇਹ ਸਾਖੀ ਨਹੀਂ, ਕਿਉਂਕਿ ਜਦੋਂ ਇਤਿਹਾਸ ਦੀਆਂ ਸਾਖੀਆਂ ਚੱਲਦੀਆਂ ਨੇ, ਕਈ ਵਾਰੀ ਸਾਡੇ ਸੱਜਣ ਜਿਹੜੇ ਨੇ ਨਾ, ਖਿਮਾ ਕਰਿਓ, ਤਰਕ ਨਿੱਕੇ ਨੇ, ਪਤਾ ਨੀ ਪੁਰਾਣੀਆਂ ਕਹਾਣੀਆਂ ਸੁਣਾਉਂਦੇ ਨੇ। ਉਹ ਮੈਂ ਕਹਿੰਦਾ ਪੁਰਾਣੀ ਸੁਣ ਕੇ ਅੱਜ ਕੋਈ ਜੀਵਨ ਕਮਾ ਕੇ ਦੇਖੇ ਤਾਂ ਸਹੀ, ਕੋਈ ਜੀਵਨ ਤਾਂ ਉਹ ਜਾਂ ਦੱਸੇ। ਸਾਖੀ ਅਸਲ ਵਿੱਚ ਗਵਾਹੀ ਦਿੰਦੀ ਹੈ, ਸਾਖੀ ਸ਼ਹਾਦਤ ਦਿੰਦੀ ਹੈ, ਸ਼ਹਾਦਤ ਅਰਥ ਵੀ ਗਵਾਹੀ ਦੇਣਾ। ਸਾਖੀ ਉਹ ਸਾਕਸ਼ੀ ਰੂਪ ਵਿੱਚ ਕਹਿੰਦੀ ਹੈ ਕਿ ਜੋ ਕੁਝ ਮੈਂ ਤੈਨੂੰ ਕਹਿੰਦਾ ਪਹਿਲਾਂ ਇਹ ਕੁਝ ਵਾਪਰਿਆ ਹੈ। ਬਾਬਾ ਨਾਨਕ ਜੀ ਨੂੰ ਗੁਰੂ ਅੰਗਦ ਸਾਹਿਬ ਨੇ ਕਿਹਾ ਦਾਦਾ ਟਿਕਾਣੇ ਵਾਲੇ ਟਿਕਾਣਿਆਂ ਤੇ ਚਲੇ ਗਏ, ਮੇਰਾ ਟਿਕਾਣਾ ਤੇਰੇ ਤੋਂ ਬਿਨਾਂ ਕੋਈ ਨਹੀਂ। ਤੇ ਸਾਖੀ ਕੇਵਲ ਨਹੀਂ, ਸਤਿਗੁਰੂ ਨੇ ਇੱਕ ਸ਼ਲੋਕ ਉਚਾਰਨ ਕੀਤਾ, 63 ਸ਼ਲੋਕਾਂ ਵਿੱਚ ਬਾਬਾ ਜੀ ਦਾ ਇੱਕ ਸ਼ਲੋਕ ਹੈ, ਕਹਿੰਦੇ ਕਿਸੇ ਨੀ ਕੋਈ ਕੋਈ, ਕਿਸੇ ਦਾ ਕੋਈ, ਕਿਸੇ ਦਾ ਕੋਈ, ਬਾਬਾ ਨਾਨਕਾ ਮੈਂ ਗਰੀਬ ਦਾ ਕੇਵਲ ਤੂੰ ਹੈ। ਕਿਸੇ ਕੋਈ ਕੋਈ ਮੰਝ ਨਿਮਾਣੀ ਇੱਕ ਤੂੰ, ਮੇਰਾ ਗਰੀਬ ਦਾ ਕੇਵਲ ਤੂੰ ਕਹਿਣ। ਕਹਿਣ ਲੱਗੇ ਕਿਉਂ ਨਾ ਮਰੀਚਾ ਰੋਏ, ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛਾ ਜੀਵਨਾ। ਕਹਿਣ ਲੱਗੇ ਕਿਉਂ ਨਾ ਮਰੀਜਾ ਰੋਏ, ਜਾਲਕ ਚਿੰਤ ਨਾ ਵੇ ਦੂ ਚੇਤੇ ਨੀ ਆਇਆ, ਤੇ ਅਸਲ ਵਿੱਚ ਤੇਰਾ ਵਿਸਰਨਾ ਮੇਰੇ ਲਈ ਮੌਤ ਹੈ। ਸਾਹਿਬ ਬਾਬਾ ਨਾਨਕ ਜੀ ਨੇ ਕਿਹਾ ਲੈਣਿਆ ਚਲਾ ਜਾ ਆਪਣੇ ਟਿਕਾਣੇ ਤੇ। ਕਹਿੰਦਾ ਬਾਬਾ ਜੀ ਮੇਰਾ ਟਿਕਾਣਾ ਕੋਈ ਨਹੀਂ। ਮੈਂ ਕਹਿੰਦਾ ਮਨਾ ਜੇ ਇੰਨੀ ਭਾਵਨਾ ਤੇਰੀ ਬਣ ਜਾਏ ਕਿ ਗੁਰੂ ਤੋਂ ਬਿਨਾਂ ਤੇਰਾ ਘਰ ਕੋਈ ਨਾ ਹੋਵੇ, ਸੱਚ ਜਾਣੋ। ਇੱਕ ਬੇਨਤੀ ਕਰਕੇ 5-7 ਮਿੰਟ ਹੋਰ ਲੈਣੇ ਨੇ। ਜਦੋਂ ਗੁਰੂ ਨੂੰ ਘਰ ਬਣਾ ਲਈਏ ਨਾ, ਹੁਣ ਭਾਵੇਂ ਜਿਉਂਦੇ ਜੀ ਗੁਰੂ ਘਰ ਬੜੇ ਘੱਟ ਲੋਕ, ਦੇਖੋ ਕਿਤੇ ਆਮ ਹੋਵੇ ਨਾ ਕਿਤੇ ਨੱਚਣ ਗਾਉਣ ਦਾ ਪ੍ਰੋਗਰਾਮ ਜਿਹਨੂੰ ਅਸੀਂ ਸੱਭਿਆਚਾਰ ਕਹਿੰਦੇ ਹਾਂ, ਕਲਚਰ ਆਪਣਾ ਕਹਿੰਦੇ ਹਾਂ, ਉੱਥੇ ਭੀੜਾ ਤੁਸੀਂ ਦੇਖ ਲਓ, ਗੁਰੂ ਨੇੜੇ ਕੋਈ ਨਹੀਂ ਆਉਂਦਾ। ਤੇ ਮੈਂ ਇੱਕ ਦਿਨ ਬੇਖਰ ਸੋਚਦਾ ਸਾਂ, ਬੰਦਿਆ ਜਿੰਨਾ ਮਰਜ਼ੀ ਤੂੰ ਭੱਜ ਲਈ, ਗੁਰੂ ਘਰ ਨਾ ਵੀ ਜਿੱਦਣ ਤੇਰੀ ਮੌਤ ਹੋ ਗਈ ਨਾ, ਉਦਣ ਅੰਤਲੀ ਅਰਦਾਸ ਤੇਰੀ ਗੁਰੂ ਘਰ ਤੋਂ ਬਿਨਾਂ ਹੋਣੀ ਨਹੀਂ ਕਿਤੇ। ਕਦੀ ਕੋਈ ਅਰਦਾਸ ਕਰਕੇ ਨਹੀਂ ਕਹਿੰਦਾ ਰੱਬ ਜੀ ਅੱਜ ਤੋਂ ਬਾਅਦ ਮਰਨ ਤੋਂ ਬਾਅਦ ਸਾਡੇ ਘਰ ਹੀ ਰਹੇ। ਮੈਂ ਕਹਿੰਦਾ ਜਿੰਨਾ ਮਰਜ਼ੀ ਪਿਆਰ ਹੋਵੇ, ਕਦੀ ਕਿਸੇ ਨੇ ਕਿਹਾ ਵੀ ਸਾਡੇ ਘਰ ਵਿੱਚ ਰਹੇ? ਮਰਨ ਤੋਂ ਬਾਅਦ ਇੱਕੋ ਗੱਲ ਕਹਿੰਦੇ ਬਾਬਾ ਆਪਣੇ ਘਰ ਵਿੱਚ ਰੱਖੀ, ਅੱਜ ਤੋਂ ਬਾਅਦ ਸੁਪਨੇ ਵਿੱਚ ਵੀ ਨਾ ਕਿਤੇ ਘਰ ਲਾ। ਉਹ ਮੰਨਾਂ ਜਿਹੜੇ ਲੋਕ ਤੈਨੂੰ ਸੁਪਨੇ ਵਿੱਚ ਨਹੀਂ ਪਸੰਦ ਕਰਦੇ, ਜਿਉਂਦੇ ਉਸ ਘਰ ਨੂੰ ਪਿਆਰ ਕਰਨਾ ਤੇ ਪਿੰਡਾਂ ਵਿੱਚ ਤੱਕਿਓ, ਪੰਜਾਬ ਦੀ ਧਰਤੀ ਤੇ ਅਸੀਂ ਤੱਕਦੇ ਹਾਂ। ਜਦੋਂ ਕਿਸੇ ਦੀ ਮੌਤ ਹੁੰਦੀ ਹੈ ਨਾ, ਬਾਥਰੂਮ ਬਣਾਇਆ ਹੋਵੇ ਭਾਵੇਂ ਲੱਖ ਰੁਪਇਆ ਲਾ ਕੇ, ਇਹ ਸ਼ੀਸ਼ੇ ਲਾਏ ਹੋਣ, ਟੱਬ ਹੋਣ, ਸਭ ਕੁਝ ਕੀਮਤੀ ਹੋਵੇ, ਇੰਡੀਆ ਵਿੱਚ ਜਦੋਂ ਮੌਤ ਹੁੰਦੀ ਹੈ ਨਾ, ਇਸ਼ਨਾਨ ਕਰਾਉਂਦਿਆਂ ਕਹਿੰਦੇ ਨੇ ਵੀ ਜਿਹੜਾ ਇਹਦੇ ਤਨ ਦਾ ਪਾਣੀ ਹੈ ਨਾ, ਜਿਹੜਾ ਇਹਦੇ ਸਰੀਰ ਦਾ ਪਾਣੀ, ਇਸ ਮੁਰਦੇ ਨੂੰ ਪਾਣੀ ਟੱਚ ਕਰਕੇ ਜਾਣਾ, ਵੱਖਰਾ ਟੋਇਆ ਪੱਟਦੇ ਨੇ, ਉਹ ਪਾਣੀ ਉਸ ਟੋਏ ਵੀ ਜਾਂਦਾ ਹੈ। ਇੱਕ ਦਿਨ ਪਹਿਲਾਂ ਜਿਸ ਬਾਥਰੂਮ ਨੂੰ ਇੰਨੇ ਪੈਸੇ ਲਾ ਕੇ ਤਿਆਰ ਕੀਤਾ, ਧਰਤੀ ਦੀ ਹਿੱਕ ਪਾੜ ਕੇ ਪਾਣੀ ਕੱਢਿਆ ਵੀ ਨਹਾਉਣ ਦੀ ਕਿਤੇ ਤੰਗੀ ਤੁਰਸ਼ੀ ਨਾ ਆਵੇ, ਬੰਦਿਆ ਤੇਰੇ ਮਰਨ ਤੋਂ ਬਾਅਦ ਤੇਰੇ ਸਰੀਰ ਦਾ ਪਾਣੀ ਵੀ ਘਰ ਦੇ ਜੀ ਨਹੀਂ ਚਾਹੁੰਦੇ ਗੰਦੀ ਨਾਲੀ ਵਿੱਚ, ਤੇਰਾ ਪਾਣੀ ਵੀ ਵੱਖ ਜਾਣਾ ਚਾਹੀਦਾ। ਮਨਾ ਫਿਰ ਤੂੰ ਕਿਉਂ ਨੀ ਗੁਰੂ ਨੂੰ ਕਹਿ ਦਿੰਦਾ ਮੇਰਾ ਤੇਰੇ ਤੋਂ ਬਿਨਾਂ ਟਿਕਾਣਾ ਕੋਈ ਨੀ, ਮੇਰਾ ਤੇਰੇ ਤੋਂ ਬਿਨਾਂ ਘਰ ਕੋਈ ਨੀ? ਤੇ ਗੁਰੂ ਅਰਜਨ ਸਾਹਿਬ ਨੇ ਕਿਹਾ, ਕਹਿੰਦੇ ਨੇ ਜਿਹੜਾ ਸਿੱਖ ਕਹਿ ਦਿੰਦਾ ਨਾ ਗੁਰਕੇ ਗ੍ਰਹਿ ਸੇਵਕ ਜੋ ਰਹਿ, ਜਿਹੜਾ ਕਹਿੰਦਾ ਸਤਿਗੁਰੂ ਮੈਂ ਤੇਰਾ ਹੀ ਬਣ ਕੇ ਰਹਿਣਾ, ਗੁਰਕੇ ਗ੍ਰਹਿ ਸੇਵਕ ਜੋ ਰਹੇ, ਗੁਰਕੀ ਆਗਿਆ ਮਨ ਮੈਂ ਸਹੇ, ਆਪਸ ਕੋ ਕਰ ਕੱਛ ਨਾ ਜਨਾਵੇ, ਹਰ ਹਰ ਨਾਮ ਹਿਰਦੈ ਸੰਤਿਆਵੇ, ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਫਿਰ ਗੁਰੂ ਕਹਿੰਦਾ ਜੇ ਤੂੰ ਘਰ ਮੈਨੂੰ ਬਣਾ ਲਿਆ ਨਾ, ਤੇ ਸੱਚ ਜਾਣੀ ਮੈਂ ਆਪਣਾ ਘਰ ਤੈਨੂੰ ਬਣਾ ਲਵਾਂਗਾ। ਸ਼ਬਦ ਵਰਤੇ ਕਿ ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ। ਸਵਾਮੀ ਬੇਨਤੀ ਕਰ ਰਿਹਾ, ਗੁਰੂ ਅੰਗਦ ਸਾਹਿਬ ਦਾ ਪੁਰਬ ਅਸੀਂ ਮਨਾਉਂਦੇ ਪਿਆ ਹਫ਼ਤਾ, ਆਵਾਜ਼ ਦਿੱਤੀ ਲੈਣਿਆ ਕਰ, ਕਹਿੰਦਾ ਬਾਬਾ ਜੀ ਤੁਹਾਡੇ ਤੋਂ ਬਿਨਾਂ ਟਿਕਾਣਾ ਕੋਈ ਨਹੀਂ। ਸ਼ਬਦ ਵਰਤੇ ਜੇ ਨਹੀਂ ਜਾਣਾ ਆ ਸਾਹਮਣੇ ਮੁਰਦਾ ਖਾ, ਕੇਵਲੇ ਸੀ ਸਾਖੀ ਕੰਨੀ ਕਤਰਾ ਨੇ, ਪਰਿਕਰਮਾ ਕੀਤੀ ਭਾਈ ਲੈਣਾ ਜੀ ਨੇ। ਹਜ਼ੂਰ ਕਹਿਣ ਲੱਗੇ ਮੈਂ ਤੈਨੂੰ ਕਿਹਾ ਮੁਰਦਾ ਖਾਂ, ਪਰਿਕਰਮਾ ਕਰ ਰਹੇ, ਹੁਕਮ ਦੀ ਇੰਤਜ਼ਾਰ ਵਿੱਚ ਆ। ਸਤਿਗੁਰੂ ਜੀ ਪੈਰਾਂ ਵੱਲੋਂ ਪਾਸੇ ਸ਼ੁਰੂ ਕਰਾਂ ਕਿ ਸਿਰ ਵਾਲੇ ਪਾਸੇ? ਪੈਰਾਂ ਵਾਲੇ ਪਾਸੇ। ਜਨਮ ਸਾਖੀ ਵਾਲਾ ਕਹਿੰਦਾ ਜਾ ਚਾਦਰ ਚੁੱਕੇ ਚਰਨਾਂ ਨੂੰ ਸਪਰਸ਼ ਕੀ ਕੀਤਾ, ਅਸਲ ਵਿੱਚ ਉਹ ਬੈਠਾ ਸੀ, ਉਹ ਪ੍ਰਸ਼ਾਦ ਸੀ। ਮੈਂ ਕਹਿੰਦਾ ਗੁਰੂ ਜੀ ਦੀ ਇਸ ਰਮਜ ਨੂੰ ਸਮਝ ਗਏ, ਭਾਈ ਲਹਿਣੇ ਨੂੰ ਇੰਨੀ ਤਾਕਤ ਪੈ ਦਿੰਦੇ, ਇਹਨਾਂ ਨੂੰ ਮੁਰਦੇ ਵਿੱਚ ਜਾਨ ਪਾਉਣ ਦੀ ਸਮਰੱਥਾ ਹੋਵੇ, ਤੇ ਜਦੋਂ ਗੁਰੂ ਦਾ ਹੁਕਮ ਮੰਨ ਕੇ ਕੋਈ ਚੁੱਕ ਪਵੇ ਮੁਰਦੇ ਵਾਲੇ ਪਾਸੇ, ਤੇ ਸੱਚ ਜਾਣੋ ਉਹ ਮੁਰਦਾ ਵੀ ਮਿਠਾਸ ਬਣ ਜਾਂਦਾ। ਝੁਕਣਾ ਨਿਮਰਤਾ ਮਿਠਾਸ ਹੈ। ਬਾਬਾ ਜੀ ਨੇ ਸ਼ਬਦ ਵੀ ਵਰਤੇ, ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ, ਤਤ ਝੁਕਣਾ ਮਿਠਾਸ ਹੀ। ਜਦੋਂ ਕਿਹਾ ਲੈਣਿਆ ਜੇ ਤੁਸੀਂ ਮੈਨੂੰ ਆਪਣਾ ਘਰ ਬਣਾਇਆ ਹੈ ਬਾਬਾ ਲਹਿਣਾ ਪੁਰਖਾਂ, ਤੁਸੀਂ ਕਹਿ ਦਿੱਤਾ ਮੇਰਾ ਕੋਈ ਟਿਕਾਣਾ ਨਹੀਂ, ਤੇ ਮੈਂ ਅੱਜ ਤੈਨੂੰ ਕਹਿੰਦਾ ਹਾਂ ਸਾਰੀ ਦੁਨੀਆਂ ਨੂੰ ਮੈਂ ਭੁੱਖਿਆ, ਤੇਰੇ ਤੋਂ ਬਿਨਾਂ ਮੇਰਾ ਵੀ ਟਿਕਾਣਾ ਕੋਈ ਨਹੀਂ। ਅੱਜ ਤੋਂ ਬਾਅਦ ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ ਤੇਰੇ ਟਿਕਾਣੇ ਤੇ ਨਿਵਾਸ ਰੱਖਾਂਗੇ, ਅਸੀਂ ਤੇਰੇ ਟਿਕਾਣੇ ਵਿੱਚ ਰਹਾਂਗੇ। ਗੁਰੂਖੋ ਫਿਰ ਇਹੋ ਜਿਹਾ ਟਿਕਾਣਾ ਬਣਾਇਆ, ਪਿਆਰੇ ਦੇ ਪਿੱਛੇ ਤੁਰੇ ਕਰਤਾਰਪੁਰ ਦੀ ਧਰਤੀ। ਅੱਜ ਪੁੱਤਰ ਕੋਲ ਨਹੀਂ, ਰਿਸ਼ਤੇਦਾਰ ਕੋਲ ਨਹੀਂ, ਤੇ ਬਾਬਾ ਸੱਤਾ ਬਲਵੰਡ ਜੀ ਕਹਿੰਦੇ ਉਲਟੀ ਖੇਡ ਵਾਪਰ ਗਈ। ਕੀ ਜੀ? ਕਹਿੰਦੇ ਨਾਉ ਕਰਤਾ ਕਾਦਰ ਕਰੇ, ਕਿਉਂ ਬੋਲ ਹੋਵੇ ਜੋ ਖੀਵਦ ਹੈ, ਦੇ ਗੁਣਾ ਸਤ ਭੈਣ ਪਾ ਰਬ ਹੈ, ਪਾਰ ਅੰਗਰ ਦਾਨ ਪੜੀਵਦ ਹੈ, ਨਾਨਕ ਰਾਜ ਚਲਾਇਆ ਸਚ ਕੋਰ ਸਤਾਣੀ ਨੀਵਦ ਹੈ, ਲਹਿਣੇ ਧਰੇ ਹੁਣ ਛੱਤ ਸਿਰ। ਵਾਹਿਗੁਰੂ ਜਦੋਂ ਟਿਕਾਣਾ ਬਣਾਇਆ, ਕਹਿਣ ਲੱਗੇ ਲੋਕ ਕਹਿਣਗੇ ਸੋਟੇ ਪਏ ਨੇ, ਲੋਕ ਕਹਿਣਗੇ ਤੂੰ ਕੋਲੇ ਚੁੱਕੇ ਨੇ ਚਿੱਕੜ ਵਿੱਚੋਂ, ਦੁਨੀਆਂ ਕਹਿ ਗਈ ਮੁਰਦਾ ਖਾਣ ਲਈ ਕਿਹਾ। ਕਹਿੰਦੇ ਨੇ ਨਹੀਂ, ਅੱਜ ਮੈਂ ਤੁਹਾਡੇ ਸਿਰ ਤੇ ਸੱਚਾ ਛਤਰ ਚੜ ਚਲੇ, ਲੈਣੇ ਧਰਿਓ ਛਤ ਸਿਰ, ਕਰ ਸਿਫਤੀ ਅੰਮ੍ਰਿਤ ਪੀਵਦ ਹੈ, ਮਤ ਗੁਰ ਆਤਮ ਦੇਵ ਜੀ ਖੜਕ ਜ਼ੋਰ ਕਾਕੂਏ ਜੀਦ ਹੈ, ਗੁਰ ਚੇਲੇ ਰਹਿ ਰਾਸ ਕੀ। ਗੁਰੂ ਨੇ ਚੇਲੇ ਦੇ ਚਰਨਾਂ ਵਿੱਚ ਨਮਸਕਾਰ ਕਰ ਦਿੱਤੀ, ਮੱਥਾ ਟੇਕ ਦਿੱਤਾ, ਗੁਰ چیلے رہ راس کی نانک سلامت جیو دین تے کہن لگے شہ ٹکا دتوس جیو دین جیوتے جی وہ ٹکا دے دتا میں پچھلے دن ایک برت کرج کر کے آیا بابے دے گھر دی ریت بڑی نیاری اتنے گرو گرنتھ صاحب اپنی کرسی نامے نہیں بابا جی نے لکھے کہ بابا کالو جی دا پتر وہ اگے بھائی شیو رام دے پتر نے میں گرو اس طرح نہیں کرسی نامے نہیں درج کیتے پروار دے جیاں دے نام نہیں دتے گرمخو اتنے کیول کمائی والیاں دیاں کھیڈا نے میں کہنا بھائی لالو پاگا والا ایک نانی دو نانی سات وری بابے نانک نے بے لالو کہہ کے پکارے بے لالو سات وری کہہ سلوک مردانہ پہلا پڑھنے حضور کرپالو نے میر کی توجہ دیو گرمخو پر بابا نانک میرے کر رہے نے ایک آشچر کھیل چلی سی کرتارپور کی ترتی سے جی آنندپور آ کے سمپورن ہوئی شروعات اتوں ہوئی سی اج بھی تسی تکو پاویں ڈیموکریسی لوک تنتر ووٹاں دا راج کہنے ہیں کسے راجنیتک بندے دے اندر دی پوک دیکھو مرد دم تک تک نہیں چھڑدا مرد دم تک اودی اچھا رہندی ہے تخت اتے بہ رواں تے پنجاب نوں تاں دکھاں تے کھا گیا پھر او کہندا ہے بھی جے میں مراں میرے مرن تو پہلا پہلا میں اپنے پتر نوں قائم کر جاواں میرے مرن تو بعد پتر ورکر نہ رہے جویں میں حکومت کرنا اسی طرح میرا پتر کرے بانی تو باہر نہیں چلنا بھائی گرداس کی ایک بار کی پوڑی ہے سہ ٹکا دتوس جیو دے ایک الٹی گل رہ گئی سی ہر بندہ تخت تے بیٹھا کہندا ہے جے مرد دم تک تخت میرا رہے میرے مرن تو پہلا میں اپنے پتر نوں تخت دے دیاں پر کئی واری ہوندا کی ہے جیوندا باپ تخت چھڈن نوں راضی نہیں مرن تو بعد تخت چڑھدا ہے موت جدو تختے تے جاندا تخت چھڈی تا جاندا ہے تختے تے پیندا ہے ارتھی اٹھدی ہے پر ستگرو کے سپیارے سنگھ بھائی گرداس کتنے انقلاب آیا کرتار پور دی دھرتی تے نواں کی آیا جی کہن لگے پتر دو کول نے بابا شری چند تے بابا لکھمی داس جی گدی پتر نوں نہیں چلانے تو پہلا شریر کی چوری